ਕਹਿੰਦੇ ਨੇ ਬਸ ਇੰਨੀ ਕੁ ਗੱਲ ਨੂੰ ਸੁਣਿਆ। ਇੱਧਰੋਂ ਭਾਈ ਮਹਾ ਸਿੰਘ ਜੀ ਦਾ ਸੁੰਦਰ ਜਿਹਾ ਪ੍ਰਚਾਰ ਮਾਤਾ ਭਾਗ ਕੌਰ ਦੀ ਨਾਭੀ ਦੀ ਆਵਾਜ਼ ਨੂੰ ਸਿੱਖਾਂ ਦੇ ਅੰਦਰਾਂ ਨੂੰ ਬਲੂੰਦਰ ਕੇ ਰੱਖ ਦਿੱਤਾ। ਕਹਿੰਦੇ ਨੇ ਸਾਰੇ ਦੇ ਸਾਰੇ ਇਸ ਲਕੀਰ ਨੂੰ ਪਾਰ ਕਰ ਗਏ, ਕੁਝ ਤੁਰ ਵੀ ਗਏ ਹੋਣਗੇ। ਮੈਂ ਪਹਿਲਾਂ ਬੇਨਤੀ ਕਰ ਚੁੱਕਾ, ਫਲ ਲੱਗਦੇ ਬੜੇ ਨੇ ਪਰ ਗੁਰਮੁਖੋਂ ਪੱਕਦੇ ਸਾਰੇ ਨਹੀਂ। ਇਹਨਾਂ ਫਿਰ ਗੁਰੂ ਕੇ ਸਿੱਖਾਂ ਨੇ ਉੱਧਰੋਂ ਵਹੀਰ ਬਣਾ ਕੇ ਇਸ ਖਿਦਰਾਣੇ ਦੀ ਧਰਤੀ ਦੇ ਉੱਪਰ ਆਣ ਕੇ ਮੋਰਚਾ ਬਣਾਇਆ। ਆਉਂਦਿਆਂ ਕੀ ਤੱਕਿਆ ਵੀ ਸਾਰੀ ਢਾਬ ਸੁੱਕੀ ਪਈ ਏ। ਢਾਬ ਨੂੰ ਸੁੱਕਿਆਂ ਤੱਕਿਆ ਇੱਥੇ ਚੜ੍ਹਦੀ ਕਲਾ ਵਾਲੇ ਬੋਲੇ ਬੋਲੇ, ਕਹਿਣ ਲੱਗੇ ਖਾਲਸਾ ਜੀ, ਗੁਰੂ ਨਾਨਕ ਸਾਹਿਬ ਦੀ ਮਹਾਨ ਕਿਰਪਾ ਹੋਈ ਆ, ਇੱਥੇ ਆਪਾਂ ਨੇ ਦਿਲ ਨੂੰ ਨਹੀਂ ਢੋਣਾ। ਜੇ ਢਾਬ ਸੁੱਕੀ ਪਈ ਹੈ ਤਾਂ ਸੁੱਕੀ ਢਾਬ ਨੂੰ ਬਣਾਓ ਮੋਰਚੇ, ਅਤੇ ਮੋਰਚੇ ਬਣਾ ਕੇ ਆਪਾਂ ਇੱਥੇ ਜੰਗ ਪਏ ਕਰਨੇ ਹਾਂ। ਮੈਂ ਕਹਿੰਦਾ ਕਿੱਡਾ ਵੱਡਾ ਹਿਰਦਾ ਹੋਵੇਗਾ, ਕਿੱਡੀ ਵੱਡੀ ਗੁਰੂ ਨਾਨਕ ਸਾਹਿਬ ਦੀ ਰਹਿਮਤ ਹੋਵੇਗੀ। ਸੱਚ ਕਿਸੇ ਵਿਦਵਾਨ ਨੇ ਕਿਹਾ, ਉਹ ਕਹਿੰਦੇ ਜਿਹਦੀ ਰੱਗ ਵਿੱਚ ਫਤਿਹ ਉਹਦੀ ਜੱਗ ਵਿੱਚ ਫਤਿਹ, ਜਿਨ੍ਹਾਂ ਦੇ ਅੰਦਰੋਂ ਫਤਿਹ ਦੀ ਆਵਾਜ਼ ਆਵੇ ਨਾ ਉਹ ਜੱਗ ਦੇ ਵਿੱਚ ਫਤਿਹ ਕਰਦਿਆਂ ਕਰਦੇ ਨੇ। ਚੜ੍ਹਦੀ ਕਲਾ ਵਾਲੇ ਬੋਲੇ ਬੋਲੇ ਗਏ ਅਤੇ ਕਹਿੰਦੇ ਨੇ ਸੁੱਕੀ ਢਾਬ ਨੂੰ ਉੱਥੇ ਮੋਰਚੇ ਬਣਾ ਕੇ ਇਹਨਾਂ ਨੇ ਜੰਗ ਮੰਡਿਆ, ਜਿੱਥੇ ਗੁਰਦੁਆਰਾ ਤੰਬੂ ਸਾਹਿਬ ਬਣਿਆ। ਇੱਥੇ ਕਹਿੰਦੇ ਨੇ ਕਾਫੀ ਵਣ ਸਨ, ਬੇਰੀਆਂ ਸਨ, ਸਿੱਖਾਂ ਨੇ ਆਪਣੇ ਕਛਹਿਰੇ, ਸਿੱਖਾਂ ਨੇ ਆਪਣੇ ਕਮਰ ਕੱਸੇ, ਸਿੱਖਾਂ ਨੇ ਆਪਣੇ ਹੋਰ ਅਨੇਕ ਪ੍ਰਕਾਰ ਦੀਆਂ ਜਿਹੜੀਆਂ ਚਾਦਰਾਂ ਸਨ ਇਹ ਤੇ ਰੁੱਖਾਂ ਦੇ ਉੱਪਰ ਪਾ ਦਿੱਤੀਆਂ। ਦੁਸ਼ਮਣ ਨੂੰ ਭੁਲੇਖਾ ਪੈ ਜਾਵੇ ਵੀ ਸਿੱਖ ਗਿਣਤੀ ਦੇ ਨਹੀਂ, ਸਿੱਖ ਇੱਥੇ ਕਾਫੀ ਨੇ ਅਤੇ ਕਾਫੀ ਸਾਰੇ ਸਿੱਖਾਂ ਨਾਲ ਸਾਡਾ ਟਾਕਰਾ ਹੋ ਜਾਣਾ। ਭੁਲੇਖਾ ਪਾਇਆ ਗਿਆ ਤੰਬੂਆਂ ਦਾ, ਜਿੱਥੇ ਅੱਜ ਗੁਰਦੁਆਰਾ ਤੰਬੂ ਸਾਹਿਬ ਬਣਿਆ। ਸਿੱਖ ਢਾਬ ਦੇ ਉੱਪਰ ਆ ਗਏ ਨੇ, ਉੱਧਰੋਂ ਕਾਲੀਆਂ ਵਰਦੀਆਂ ਪਾ ਕਾਲੇ ਬੱਦਲਾਂ ਦੇ ਵਾਂਗੂ ਯਾ ਅਲੀ ਦੇ ਨਾਰੇ ਮਾਰਦੇ ਵਜ਼ੀਰ ਖਾਂ ਦਾ ਕੱਚ ਆ ਗਿਆ। ਹੁਣ ਸਿੱਖ ਜੰਗ ਜਿੱਤਣ ਵਾਸਤੇ ਇੱਥੇ ਨਹੀਂ ਬੈਠੇ, ਇਹਦੇ ਪਿੱਛੇ ਦੋ ਕਾਰਨ ਨੇ। ਪਹਿਲਾ ਕਾਰਨ ਤਾਂ ਇਹ ਹੈ, ਮੇਰੇ ਧੰਨ ਗੁਰੂ ਕਲਗੀਧਰ ਪਿਤਾ, ਬੇਮੁਖਤਾ ਵਾਲਾ ਧੱਬਾ ਸਾਡੇ ਨਾਮ ਦੇ ਨਾਲ ਲੱਗਾ, ਅੱਜ ਕਰਿਆ ਜੇ ਕਿਰਪਾ ਸ਼ਹੀਦੀਆਂ ਪਾ ਜਾਣੀਆਂ ਨੇ ਅਤੇ ਸ਼ਹੀਦੀ ਖੂਨ ਦੇ ਨਾਲ ਬੇਮੁਖਤਾ ਵਾਲੇ ਧੱਬੇ ਨੂੰ ਤੋਹ ਦੇਣਾ। ਅਤੇ ਦੂਸਰਾ ਕਾਰਨ ਇਹ ਸੀ, ਮਹਾਰਾਜ ਜੰਗ ਜਿੱਤਣਾ ਜਾਂ ਹਾਰਨਾ ਇਹ ਤੇਰੇ ਹੱਥਾਂ ਦੇ ਵੱਸ ਏ, ਪਰ ਇੱਕ ਮੇਰੇ ਉੱਪਰ ਕਰੋ ਕਿਰਪਾ, ਇੱਕ ਮੇਰੇ ਉੱਪਰ ਕਰੋ ਬਖਸ਼ਿਸ਼, ਆਪ ਕਿਸੇ ਜੰਗਲੇ ਸੰਘਣੇ ਜੰਗਲ ਦੇ ਅੰਦਰ ਤੁਰ ਜਾਵੋ ਅਤੇ ਅਸੀਂ ਇੱਥੇ ਬੈਠ ਕੇ ਜੰਗ ਪੇ ਕਰਦੇ। ਦੋ ਕਾਰਨ ਸਨ, ਪਹਿਲਾ ਕਾਰਨ ਇਹ ਹੈ ਵੀ ਸਤਿਗੁਰੂ ਜੰਗਲ ਦੇ ਅੰਦਰ ਦੂਰ ਨਿਕਲ ਜਾਣ, ਅਤੇ ਦੂਸਰਾ ਕਾਰਨ ਇਹ ਹੈ ਬੇਮੁਖਤਾ ਵਾਲੇ ਧੱਬੇ ਨੂੰ ਤੋਹ ਦੇਣਾ। ਅੱਜ ਗੁਰੂ ਕੇ ਸਿੱਖਾਂ ਨੇ, ਅੱਜ ਇਹਨਾਂ ਮਰ ਜੀਵੜਿਆਂ ਨੇ ਇੱਥੇ ਜੰਗ ਮੰਡਿਆ। ਜਿਸ ਵੇਲੇ ਕਾਲੇ ਬੱਦਲਾਂ ਦੇ ਵਾਂਗੂ ਫੌਜਾਂ ਆਈਆਂ, ਪਹਿਲੀ ਵਾਰ ਛੱਡੀ ਗਈ ਮਾਨੋ ਇਸ ਦੁਸ਼ਮਣ ਦੀਆਂ ਫੌਜਾਂ ਨੂੰ ਜੀਓ ਆਇਆ ਆਖਿਆ ਹੋਵੇ, ਅਤੇ ਕਹਿੰਦੇ ਨੇ ਦੁਸ਼ਮਣ ਨੇ ਪਹਿਲਾ ਹੱਲਾ ਤੱਕਿਆ, ਮਨ ਦੇ ਵਿੱਚੋਂ ਇਹ ਭਰਮ ਨਿਕਲ ਗਿਆ ਵੀ ਸਿੱਖ ਕੁਝ ਗਿਣਤੀ ਦੇ ਨੇ, ਮਨ ਦੇ ਵਿੱਚੋਂ ਭੁਲੇਖਾ ਨਿਕਲ ਗਿਆ ਵੀ ਚੰਦ ਕੁ ਸਿੱਖ ਨੇ, ਇਸੇ ਭਰਮ ਨੂੰ ਕਹਿੰਦੇ ਨੇ ਕੱਢ ਦਿੱਤਾ। ਇੱਧਰੋਂ ਫੌਜਾਂ ਨੇੜੇ ਆ ਗਈਆਂ, ਜਿੰਨੀ ਦੇਰ ਤੱਕ ਤਾਂ ਗੋਲਾ ਬਾਰੂਦ ਹੈ ਟਾਕਰਾ ਹੋਇਆ, ਮੁਕਾਬਲਾ ਹੋਇਆ, ਆਖਿਰਕਾਰ ਕਹਿੰਦੇ ਨੇ ਗੋਲਾ ਬਾਰੂਦ ਸਿੱਕਾ ਮੁੱਕ ਗਿਆ। ਖਾਲਸੇ ਨੇ ਮਿਆਨਾ ਤਲਵਾਰਾਂ ਦੇ ਵਿੱਚੋਂ ਧੂਈਆਂ, ਇੰਨਾ ਕੁ ਡਾਢਾ ਜੰਗ ਕੀਤਾ, ਉੱਥੇ ਪੱਟ ਵਹੀਆਂ ਲਿਖਦੀਆਂ ਨੇ ਵੀ ਲੋਹੇ ਨਾਲ ਲੋਹਾ ਖੜਕਿਆ, ਇੱਕ ਇੱਕ ਨੇ ਵੀਹਾਂ ਵੀਹਾਂ ਨੂੰ ਮਾਰਿਆ। ਕਿਉਂਕਿ ਗੁਰੂ ਕੇ ਸਿੱਖੋ, ਇੱਕ ਪਾਸੇ ਨੇ ਤਨਖਾਹਾਂ 'ਤੇ ਚੱਲਣ ਵਾਲੇ ਲੋਕ, ਦੂਸਰੇ ਪਾਸੇ ਨੇ ਸ਼ਹੀਦੀ ਗਾਨੇ ਪੰਨ ਕੇ ਆਏ ਵੀ ਮੇਰੇ ਸਤਿਗੁਰੂ ਤੇਰੇ ਚਰਨਾਂ ਦੇ ਵਿੱਚ ਅੱਜ ਲੀਨ ਹੋ ਜਾਣਾ। ਹੁਣ ਦੋਵਾਂ ਦਾ ਆਪਸ ਦੇ ਅੰਦਰ ਕਿਸ ਪ੍ਰਕਾਰ ਦਾ ਟਕਰਾ, ਇੱਕ ਮਾਇਆ ਦੀ ਖਾਤਰ ਪਏ ਲੜਦੇ ਨੇ ਅਤੇ ਦੂਸਰੇ ਮਾਇਆ ਦੀ ਖਾਤਰ ਤਲਵਾਰਾਂ ਹੱਥਾਂ ਦੇ ਅੰਦਰ ਸੂਤੀਆਂ। ਕਹਿੰਦੇ ਨੇ ਤਲਵਾਰਾਂ ਧੂਈਆਂ ਗਈਆਂ, ਸਿੱਖਾਂ ਦੀਆਂ ਤਲਵਾਰਾਂ ਨੇ ਦੁਸ਼ਮਣ ਦੇ ਸਿਰ ਵਾਲੇ ਪਾਸਿਓਂ ਵਾਰ ਕਰਨਾ ਅਤੇ ਕਹਿੰਦੇ ਨੇ ਚੀਰ ਕੇ ਆਣ ਕੇ ਧਰਤੀ ਦੇ ਮੁੱਖ ਨੂੰ ਚੁੰਮ ਲੈਣਾ। ਇੰਨੀ ਤੇਜ਼ ਤਲਵਾਰਾਂ ਚੱਲੀਆਂ, ਪਰ ਕਿੰਨੀ ਕੁ ਦੇਰ ਤੱਕ ਇਹ 40 ਸਿੰਘ ਜੰਗ ਕਰਦੇ। ਆਖਿਰਕਾਰ ਸੂਰਜ ਡੁੱਬ ਗਿਆ, 40 ਦੇ 40 ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕਰ ਲਈਆਂ। ਇੱਧਰੋਂ ਕਹਿੰਦੇ ਨੇ ਸ਼ਹੀਦੀਆਂ ਹੋ ਚੁੱਕੀਆਂ ਨੇ, ਅਤੇ ਇੱਧਰੋਂ ਮਨ ਦੇ ਵਿੱਚ ਵਜ਼ੀਰ ਖਾਂ ਦੇ ਖਿਆਲ ਆਇਆ, ਬੜੀ ਵੱਡੀ ਪ੍ਰਸੰਨਤਾ ਦੇ ਅੰਦਰ ਇਹ ਕਹਿਣ ਲੱਗੇ, ਹੁਣ ਇਹਨਾਂ ਸਰੀਰਾਂ ਨੂੰ ਛਾਂਟਣ ਤੋਂ ਬਾਅਦ ਇਹਨਾਂ ਦੇ ਵਿੱਚੋਂ ਤੱਕੋ ਵੀ ਗੁਰੂ ਗੋਬਿੰਦ ਸਿੰਘ ਦਾ ਸੀਸ ਕਿਹੜਾ ਹੈ, ਅਤੇ ਅੱਜ ਮੈਂ ਸੀਸ ਨੂੰ ਲੈ ਕੇ ਬਾਦਸ਼ਾਹ ਔਰੰਗਜ਼ੇਬ ਦੀ ਭੇਟਾ ਕਰ ਦੇਣਾ। ਪਰ ਇਹਦੀ ਖੁਸ਼ੀ ਚੰਦ ਕੁ ਮਿੰਟਾਂ ਦੀ ਖੁਸ਼ੀ ਹਜ਼ਾਰਾਂ ਸਮਿਆਂ ਦੀ ਗਮੀ ਦੇ ਅੰਦਰ ਬਦਲ ਗਈ ਜਦੋਂ ਸਰੀਰਾਂ ਦੀ ਸ਼ਨਾਖਤ ਹੋਈ ਅਤੇ ਕਹਿੰਦੇ ਨੇ ਇਹਨਾਂ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਦਾ ਸਰੀਰ ਨਾ ਮਿਲਿਆ। ਜਦੋਂ ਨਾ ਮਿਲਿਆ, ਮਨ ਨਮੋਸ਼ੀ ਦੇ ਨਾਲ ਭਰ ਗਿਆ ਮਨ। ਪਹਿਲਾਂ 40 ਸਿੰਘ ਸਨ ਚਮਕੌਰ ਦੀ ਗੜੀ ਦੇ ਅੰਦਰ, ਉੱਥੇ ਵੀ ਗੁਰੂ ਗੋਬਿੰਦ ਸਿੰਘ ਤੁਰ ਗਏ, ਅਤੇ 40 ਸਿੰਘ ਸਨ ਮੁਕਤਸਰ ਸਾਹਿਬ ਦੀ ਧਰਤੀ ਦੇ ਉੱਪਰ, ਉਹ ਗੁਰੂ ਗੋਬਿੰਦ ਸਿੰਘ ਇੱਥੇ ਵੀ ਨਾ ਮਿਲਿਆ। ਕਹਿਣ ਲੱਗੇ ਕਪੂਰਿਆ ਤੁਰ ਅੱਗੇ ਤੁਰਨੇ ਆ, ਅਤੇ ਭਾਈ ਕਪੂਰ ਸਿੰਘ ਨੇ ਗੱਲ ਕਹੀ, ਕਹਿਣ ਲੱਗਾ ਵੇਖੋ ਨਵਾਬ ਸਾਹਿਬ, ਜਿੱਥੇ ਕਹੋ ਮੈਂ ਤੁਰਨ ਦੇ ਲਈ ਤਿਆਰ ਹਾਂ। ਪਰ ਫੌਜਾਂ ਪਾਣੀ ਨੂੰ ਵਿਲਕਦੀਆਂ ਨੇ ਪਈਆਂ, ਫੌਜਾਂ ਨੂੰ ਮੌਕੇ ਦੇ ਉੱਪਰ ਪਾਣੀ ਦੀ ਲੋੜ ਏ, ਅਤੇ ਕਹਿਣ ਲੱਗੇ ਜੇ ਅੱਗੇ ਤੁਰਾਂਗੇ ਪਾਣੀ ਬੜੀ ਦੂਰ ਮਿਲਣਾ, ਅਤੇ ਜੇ ਪਿੱਛੇ ਤੁਰਾਂਗੇ ਤੇ ਤਕਰੀਬਨ 10 ਕੋਹ ਦੀ ਦੂਰੀ ਤੇ ਪਾਣੀ ਮਿਲ ਜਾਣਾ। ਹੁਣ ਅੱਗੋਂ ਫੈਸਲਾ ਤੁਹਾਡੇ ਹੱਥਾਂ ਦੇ ਅੰਦਰ ਏ। ਕਈ ਵਾਰੀ ਆਪਾਂ ਸ਼ਬਦ ਵਰਤ ਦਿੰਦੇ ਹਾਂ ਵੀ ਟਾਪ ਸੁੱਕੀ ਸੀ ਕਿ ਟਾਪ ਦੇ ਅੰਦਰ ਪਾਣੀ ਸੀ। ਮੇਰੀ ਬੇਨਤੀ ਨੂੰ ਸਮਝਿਆ ਜੇ, ਜੇ ਮੰਨ ਲਓ ਪਾਣੀ ਸੀ ਤੇ ਗੁਰੂ ਕੇ ਸਿੱਖੋ, ਪਰ ਇੱਥੇ ਧੰਨ ਗੁਰੂ ਜਦੋਂ ਕਲਗੀਧਰ ਪਿਤਾ ਜੀ ਪੁੱਜੇ ਨੇ ਨਾ ਜੰਗ ਹੀ ਕਰਨਾ, ਤੇ ਮਹਾਰਾਜ ਨੇ ਟਾਪ ਸੁੱਕੀ ਨੂੰ ਵੇਖ ਕੇ ਇੱਥੋਂ ਦਾ ਫੈਸਲਾ ਕੈਂਸਲ ਕਰਕੇ ਟਿੱਬੀ ਸਾਹਿਬ ਦੀ ਧਰਤੀ 'ਤੇ ਚਲੇ ਗਏ। ਪਹਿਲਾ ਮੁੱਖ ਕਾਰਨ ਇਹ ਹੈ। ਅਤੇ ਜੇ ਆਪਾਂ ਕਹੀਏ ਟਾਪ ਦੇ ਅੰਦਰ ਪਾਣੀ ਸੀ ਤੇ ਫਿਰ ਉੱਥੇ ਕਪੂਰ ਸਿੰਘ ਇਹ ਗੱਲ ਕਹਿ ਸਕਦਾ ਸੀ ਵੀ ਇੱਥੋਂ ਟਾਪ ਤੋਂ ਪੀਵੋ ਪਾਣੀ ਅਤੇ ਆਪਾਂ ਅੱਗੇ ਤੁਰਦੇ ਹਾਂ। ਇਹਦਾ ਅਰਥ ਨਿਕਲਦਾ ਵੀ ਟਾਪ ਸੁੱਕੀ ਸੀ, ਪਾਣੀ ਨਾ ਮਿਲਿਆ ਅਤੇ ਤਾਂ ਹੀ ਸਾਰੇ ਦੇ ਸਾਰੇ ਜਿੰਨੀਆਂ ਫੌਜਾਂ ਪਿੱਛੇ ਨੂੰ ਤੁਰ ਪਈਆਂ। ਯਾ ਅਲੀ ਦੇ ਨਾਅਰੇ ਮਾਰਦੇ ਨੇ ਜੰਗ ਜਿੱਤਿਆ ਗਿਆ, ਪਰ ਜੇ ਨੀਤੀ ਦੇ ਮੁਤਾਬਕ ਵੇਖੀਏ ਜੰਗ ਜਿੱਤਿਆ ਨਹੀਂ ਗਿਆ, ਜਿੱਤ ਮੇਰੇ ਗੁਰੂ ਕਲਗੀਧਰ ਪਿਤਾ ਜੀ ਦੀ ਹੋਈ ਹੈ। ਜੇ ਨੀਤੀ ਦੇ ਮੁਤਾਬਕ ਤੱਕੀਏ ਇਹ ਪਿੱਛੇ ਨੂੰ ਮੁੜੇ ਨੇ ਅਤੇ ਕਹਿੰਦੇ ਨੇ ਇੱਧਰੋਂ ਜਿਸ ਵੇਲੇ ਸਾਰੇ ਦੇ ਸਾਰੇ ਸਿੰਘ ਸ਼ਹੀਦੀਆਂ ਪ੍ਰਾਪਤ ਕਰ ਗਏ ਨੇ, ਮੈਂ ਕਹਿੰਦਾ ਇਹਨਾਂ ਦੇ ਖੂਨ ਨੇ ਬੰਜਰ ਧਰਤੀ ਨੂੰ ਸਿੰਜ ਕੇ ਆਬਾਦ ਕਰ ਦਿੱਤਾ, ਅਤੇ ਅਰਦਾਸਾਂ ਪੇ ਕਰਦੇ ਨੇ ਅੰਦਰੋਂ ਅੰਦਰ ਹੇ ਕਲਗੀਧਰ ਪਿਤਾ, ਕਿਉਂਕਿ ਸਾਰੇ ਸ਼ਹੀਦ ਨਹੀਂ ਹੋਏ, ਇਹਨਾਂ ਦੇ ਵਿੱਚੋਂ 4 ਸਰੀਰ ਸਿਸ਼ਟੀਆਂ ਪੇ ਲੈਂਦੇ ਨੇ, ਅੰਦਰੋਂ ਅੰਦਰ ਅਰਦਾਸਾਂ ਹੋ ਰਹੀਆਂ ਨੇ ਮੇਰੇ ਧੰਨ ਗੁਰੂ ਕਲਗੀਧਰ ਪਿਤਾ ਕਿਰਪਾ ਦੇ ਘਰ ਦੇ ਵਿੱਚ ਆ ਕੇ ਦੀਦਾਰ ਬਖਸ਼ ਦੇਵੋ। ਇਹ ਗੁਰੂ ਕੇ ਸਿੱਖੋ ਅੰਦਰ ਦੀ ਅਰਦਾਸ ਸੀ। ਆਪਾਂ ਇੱਥੇ ਸ਼ਬਦ ਵਰਤਾਂਗੇ ਵੀ ਅਰਦਾਸ ਕਿਵੇਂ ਹੋ ਗਈ, ਅਤੇ ਮੈਂ ਇੱਥੇ ਇੱਕ ਬੇਨਤੀ ਜ਼ਰੂਰ ਕਰਾਂ, ਅਰਦਾਸ ਕਦੀ ਲੱਛੇਦਾਰ ਸ਼ਬਦਾਂ ਦੀ ਮੁਥਾਜ ਨਹੀਂ, ਅਰਦਾਸ ਕਦੀ ਸ਼ਬਦਾਂ ਦਾ ਸ਼ਿੰਗਾਰ ਨਹੀਂ। ਅੱਖਰਾਂ ਦੀ ਖੱਲ ਉਧੇੜਨ ਨੂੰ ਅਰਦਾਸ ਨਹੀਂ ਕਹਿੰਦੇ, ਅਰਦਾਸ ਦੇ ਅੰਦਰ ਦੀਆਂ ਗਹਿਰਾਈਆਂ ਦੇ ਵਿੱਚੋਂ ਭਾਵਨਾ ਦਾ ਜਾਮਾ ਪਾ ਕੇ ਬਾਹਰ ਨਿਕਲਦੀ ਹੈ। ਗੁਰੂ ਕੇ ਸਿੱਖੋ ਉਸੇ ਨੂੰ ਅਰਦਾਸ ਕਹਿੰਦੇ ਨੇ। ਕਹਿੰਦੇ ਨੇ ਅੰਦਰ ਦੀ ਅਰਦਾਸ ਸੀ, ਪਰ ਬੜੀ ਵਾਰੀ ਇੱਕ ਭਰਮ ਜਿਹਾ ਕੀਤਾ ਜਾਂਦਾ ਸਾਡੇ ਵਿੱਚ ਜੀ, ਚੜ੍ਹਦੇ ਵਾਲੇ ਪਾਸੇ ਨੂੰ ਮੁੱਖ ਕਰਕੇ ਅਰਦਾਸ ਕਰੋ, ਅਰਦਾਸ ਪ੍ਰਵਾਨ ਪੈ ਜਾਂਦੀ ਹੈ। ਅਤੇ ਮੈਂ ਕਈ ਵਾਰੀ ਪੁੱਛਣਾ ਹੁੰਦਾ ਵਾਂ ਵੀ ਜੇ ਆਪਾਂ ਕਹਿੰਦੇ ਚੜ੍ਹਦੇ ਵਾਲੇ ਪਾਸੇ ਨੂੰ ਮੁੱਖ ਕੀਤਿਆਂ ਰੱਬ ਮਿਲਦਾ ਹੈ, ਅਤੇ ਮੁਸਲਮਾਨ ਤਾਂ ਫਿਰ ਸਾਰੇ ਨਰਕਾਂ ਨੂੰ ਜਾਣਗੇ, ਕਿਉਂਕਿ ਮੁਸਲਮਾਨ ਲੈਂਦੇ ਵਾਲੇ ਪਾਸੇ ਨੂੰ ਸਿੱਜਦਾ ਕਰਦਾ ਹੈ। ਉਹ ਗੁਰੂ ਕੇ ਸਿੱਖਾਂ ਮੁੱਖ ਤੇਰਾ ਕਿਸੇ ਪਾਸੇ ਹੋਵੇ, ਪਰ ਤੇਰਾ ਮਨ ਤੇਰੇ ਗੁਰੂ ਵਾਲੇ ਪਾਸੇ ਹੋਣਾ ਚਾਹੀਦਾ ਹੈ। ਉਹ ਗੁਰੂ ਕੇ ਸਿੱਖਾਂ ਤੂੰ ਇਹ ਨਾ ਵੇਖ ਲੋਕ ਕੀ ਕਰਦੇ ਨੇ, ਲੋਕ ਮੈਨੂੰ ਕੀ ਕਹਿੰਦੇ ਨੇ, ਤੂੰ ਵੇਖ ਕਿ ਮੇਰਾ ਗੁਰੂ ਅਤੇ ਮੇਰੇ ਗੁਰੂ ਕੀ ਬਾਣੀ ਮੈਨੂੰ ਕੀ ਪਈ ਕਹਿੰਦੀ ਹੈ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੇ ਲੋਕਾਚਾਰੀ ਨੂੰ ਤੱਕਦੇ ਅਤੇ ਸਾਰਾ ਇਸਲਾਮ ਜਗਤ ਮੱਕੇ ਦੀ ਧਰਤੀ ਨੂੰ ਸਿੱਜਦਾ ਕਰ ਰਿਹਾ ਹੈ, ਪਰ ਮਹਾਰਾਜ ਨੇ ਜਿਸ ਧਰਤੀ ਨੂੰ ਲੋਕ ਮੱਥਾ ਪੇ ਕਰਦੇ ਨੇ ਮਹਾਰਾਜ ਨੇ ਆਪਣੇ ਪੈਰ ਕਰ ਰੱਖੇ। ਕਿਉਂ? ਉੱਥੇ ਲੋਕਾਂ ਨੂੰ ਇਹ ਬਾਤ ਸਮਝਾ ਦਿੱਤੀ ਕਿ ਰੱਬ ਕਦੀ ਪੱਥਰਾਂ ਦੀ ਕੈਦ ਦੇ ਅੰਦਰ ਨਹੀਂ, ਰੱਬ ਕਦੀ ਪੱਥਰਾਂ ਦੀ ਆੜ ਦੇ ਅੰਦਰ ਨਹੀਂ ਰਿਹਾ ਕਰਦਾ, ਉਹ ਤਾਂ ਜ਼ਰੇ ਜ਼ਰੇ ਦੇ ਅੰਦਰ ਮੌਜੂਦ ਹੈ। ਗੁਰੂ ਕੇ ਸਿੱਖਾਂ ਗੁਰਬਾਣੀ ਨੂੰ ਪੜ੍ਹ, ਤੇਰਾ ਤਾਂ ਗੁਰੂ ਇਹ ਗੱਲ ਪਿਆ ਕਹਿ ਰਿਹਾ ਘੱਟ ਘੱਟ ਮੈਂ ਹਰਜੂ ਵਸੈ, ਜੇ ਰੱਬ ਘੱਟ ਘੱਟ ਦੇ ਵਿੱਚ ਪਿਆ ਵਸਦਾ ਤਾਂ ਫਿਰ ਦਿਸ਼ਾਵਾਂ ਦਾ ਭਰਮ ਕੈਸਾ। ਤੇਰਾ ਤਾਂ ਗੁਰੂ ਤੈਨੂੰ ਕਹਿ ਰਿਹਾ ਦੁਕਾਲੰਗ ਪਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਬਿਭੂਤੇ, ਤੇਰਾ ਤਾਂ ਗੁਰੂ ਤੈਨੂੰ ਵਾਰ ਵਾਰ ਇਹ ਗੱਲ ਕਹਿ ਰਿਹਾ ਈਬੈ ਬੀਠਲ ਉਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਜੇ ਰੱਬ ਤੋਂ ਬਿਨਾਂ ਕੋਈ ਵੀ ਜਗ੍ਹਾ ਨਹੀਂ ਤੇ ਗੁਰੂ ਕੇ ਸਿੱਖੋ ਫਿਰ ਦਿਸ਼ਾਵਾਂ ਦਾ ਭਰਮ ਕੈਸਾ, ਫਿਰ ਮੁੱਖ ਨੂੰ ਪ੍ਰਾਪਤ ਕਰਨ ਦਾ ਭਰਮ ਕੈਸਾ। ਮੁੱਖ ਜਿਹੜੇ ਪਾਸੇ ਮਰਜ਼ੀ ਹੋਵੇ, ਪਰ ਗੁਰੂ ਕੇ ਸਿੱਖਾ ਤੇਰਾ ਮਨ ਤੇਰੇ ਗੁਰੂ ਵਾਲੇ ਪਾਸੇ ਹੋਣਾ ਚਾਹੀਦਾ ਹੈ। ਭਾਈ ਮਹਾਂ ਸਿੰਘ ਜੀ ਅੰਦਰੋਂ ਅੰਦਰ ਅਰਦਾਸ ਪਏ ਕਰਦੇ ਨੇ, ਅਤੇ ਮੈਂ ਬੇਨਤੀ ਕਰਾਂ ਭਾਈ ਮਹਾਂ ਸਿੰਘ ਜੀ ਦੀ ਅਰਦਾਸ ਨੂੰ ਸ਼ਾਇਦ ਸਮੇਂ ਦੀ ਬੰਜਰ ਧਰਤੀ ਨੇ ਵੀ ਨਾ ਸੁਣਿਆ, ਭਾਈ ਮਹਾਂ ਸਿੰਘ ਜੀ ਦੇ ਸ਼ਬਦਾਂ ਨੂੰ ਚੱਲ ਰਹੀ ਪੌਣ ਨੇ ਵੀ ਨਾ ਸੁਣਿਆ ਹੋਵੇਗਾ, ਭਾਈ ਮਹਾਂ ਸਿੰਘ ਜੀ ਦੀ ਅੰਦਰ ਦੀ ਆਵਾਜ਼ ਨੂੰ ਬੇਰੀਆਂ ਅਤੇ ਜੰਡਾਂ ਨੇ ਵੀ ਨਾ ਸੁਣਿਆ, ਪਰ ਗੁਰੂ ਕੇ ਸਿੱਖੋ ਸੁਣਨ ਵਾਲੇ ਨੇ ਸੈਂਕੜੇ ਕਦਮਾਂ ਦੀ ਦੂਰੀ 'ਤੇ ਸੁਣ ਲਿਆ ਵੀ ਇਹ ਮੇਰੇ ਸਿੱਖ ਦੀ ਪ੍ਰੇਮ ਭਿੱਜੀ ਆਵਾਜ਼ ਹੈ, ਅਤੇ ਸੁਣਾਉਣ ਵਾਲੇ ਦੇ ਬੋਲ ਹਿਰਦੇ ਨੂੰ ਵਿੰਨ ਗਏ, ਅਤੇ ਮੇਰਾ ਕਲਗੀਧਰ ਪਿਤਾ ਕਦਮ ਦਰ ਕਦਮ ਚੱਲ ਕੇ ਅੱਜ ਖਿਦਰਾਣੇ ਦੀ ਧਰਤ ਵੱਲ ਨੂੰ ਹੋ ਤੁਰਿਆ। ਕਹਿੰਦੇ ਨੇ ਸਤਿਗੁਰੂ ਕਦਮ ਦਰ ਕਦਮ ਤੁਰੇ ਆਉਂਦੇ ਨੇ, ਇੱਧਰੋਂ ਮਹਾਂ ਸਿੰਘ ਦੇ ਸਵਾਸ ਮੁੱਕਦੇ ਪਏ ਜਾਂਦੇ ਨੇ, ਅਤੇ ਗੁਰੂ ਕੇ ਸਿੱਖੋ ਇੱਧਰੋਂ ਕਲਗੀਧਰ ਪਿਤਾ ਪੈਂਡਾ ਮੁਕਾ ਲਿਆ, ਖਿਦਰਾਣੇ ਦੀ ਧਰਤ ਦੇ ਉੱਪਰ ਪੁੱਜੇ ਨੇ। ਉੱਥੇ ਵਿਦਵਾਨ ਸੱਜਣਾਂ ਨੇ ਜ਼ਿਕਰ ਕੀਤਾ, ਕਹਿੰਦੇ ਨੇ ਇੱਧਰੋਂ ਸੂਰਜ ਡੁੱਬ ਰਿਹਾ, ਸੂਰਜ ਵੀ ਅੱਗ ਭਰਾਉਂਦਾ, ਸੂਰਜ ਠੰਡਾ ਹੋ ਪੱਛਮ ਦੀ ਗੋਦ ਦੇ ਅੰਦਰ ਜਾ ਰਿਹਾ। ਮੈਂ ਕਹਿੰਦਾ ਸ਼ਾਇਦ ਇਹ ਦਰਦਨਾਕ ਸਾਕਾਂ ਸੂਰਜ ਦੇ ਕੋਲੋਂ ਵੀ ਤੱਕਿਆ ਨਾ ਗਿਆ, ਅਤੇ ਉਹ ਵੀ ਆਪਣੇ ਮੁੱਖ ਨੂੰ ਛੁਪਾ ਪੱਛਮ ਦੀ ਗੋਦ ਦੇ ਅੰਦਰ ਜਾ ਲੁਕਿਆ। ਇੱਧਰੋਂ ਸੂਰਜ ਡੁੱਬ ਗਿਆ, ਇੱਧਰੋਂ ਮੇਰੇ ਧੰਨ ਗੁਰੂ ਕਲਗੀਧਰ ਪਿਤਾ ਮਹਾਰਾਜ ਖਿਦਰਾਣੇ ਦੀ ਧਰਤ ਦੇ ਉੱਪਰ ਆਣ ਪੁੱਜੇ ਨੇ। 4 ਸਰੀਰ ਐਸੇ ਸਨ ਜਿਹੜੇ ਜੇ ਸਿਸਕੀਆਂ ਪੈ ਲੈਂਦੇ ਨੇ, ਜਿਨ੍ਹਾਂ ਦੇ ਵਿੱਚੋਂ ਨੇ ਭਾਈ ਰਾਏ ਸਿੰਘ ਜੀ, ਜਥੇਦਾਰ ਭਾਈ ਮਹਾਂ ਸਿੰਘ ਜੀ ਦੇ ਪਿਤਾ ਭਾਈ ਸੁੰਦਰ ਸਿੰਘ ਜੀ ਝੱਲੀਆਂ ਵਾਲਾ, ਝੱਲੀਆਂ ਪਿੰਡ ਦਾ ਬ੍ਰਾਹਮਣ ਗੁਰੂ ਕਾ ਸਿੱਖ, ਤੀਸਰੇ ਨੇ ਮਾਤਾ ਭਾਗ ਕੌਰ ਜੀ, ਭਾਈ ਲੰਗਾਹ ਦੀ ਭਤੀਜੀ, ਤੇ ਚੌਥੇ ਨੇ ਜਥੇਦਾਰ ਭਾਈ ਮਹਾਂ ਸਿੰਘ ਜੀ, ਭਾਈ ਦਯਾਲਾ ਜੀ ਔਰ ਭਾਈ ਮਨੀ ਸਿੰਘ ਜੀ ਦੇ ਸਕੇ ਭਤੀਜੇ। ਇਹ ਚਾਰ ਸ੍ਰੀ ਸਿਸਕੀਆਂ ਪੈ ਲੈਂਦੇ ਨੇ ਤੇ ਕਹਿੰਦੇ ਨੇ ਅੰਦਰੋਂ ਅੰਦਰੀ ਆਵਾਜ਼ਾਂ ਹੋ ਰਹੀਆਂ ਨੇ, ਮੇਰੇ ਧੰਨ ਗੁਰੂ ਕਲਗੀਧਰ ਪਿਤਾ ਦੀਦਾਰ ਦੇ, ਭਾਈ ਰਾਏ ਸਿੰਘ ਜੀ, ਭਾਈ ਸੁੰਦਰ ਸਿੰਘ ਜੀ ਆਪਣੀ ਹੋਸ਼ ਗਵਾ ਬੈਠੇ। ਕੋਈ ਪਤਾ ਨਹੀਂ ਕਿਹੜੀ ਧਰਤੀ 'ਤੇ ਪਏ ਹਾਂ, ਕੋਈ ਸਰੀਰਾਂ ਦੀ ਸਾਰ ਕੋਈ ਨਹੀਂ ਵੀ ਕੀ ਕੁਝ ਕਰ ਬੈਠੇ ਹਾਂ, ਪਰ ਭਾਈ ਮਹਾਂ ਸਿੰਘ ਜੀ ਦੇ ਅੰਦਰ ਅਜੇ ਹੋਸ਼ ਹੈ ਅਤੇ ਜਥੇਦਾਰ ਭਾਈ ਸਾਹਿਬ ਭਾਈ ਮਹਾਂ ਸਿੰਘ ਜੀ ਨੇ ਅੰਦਰ ਦੀਆਂ ਅਰਦਾਸਾਂ ਪਏ ਕਰਦੇ ਸਨ। ਅੱਜ ਅੰਦਰੋਂ ਇੱਕ ਆਵਾਜ਼ ਫੁੱਟੀ ਅਤੇ ਉਸ ਆਵਾਜ਼ ਦਾ ਜ਼ਿਕਰ ਭਾਈ ਵੀਰ ਸਿੰਘ ਜੀ ਨੇ ਬੜੇ ਸੁੰਦਰ ਸ਼ਬਦਾਂ ਦੇ ਅੰਦਰ ਕੀਤਾ। ਉਹ ਕਹਿੰਦੇ ਨੇ ਅਰਦਾਸ ਕੀਤੀ, ਦੇਹ ਦਰਸ ਕਲਗੀ ਵਾਲਿਆਂ ਆ ਬਹੁੜ ਵੇਲੇ ਅੰਤ ਦੇ, ਹੁਣ ਢਿੱਲਦਾ ਕੁਝ ਸਮਾਂ ਨਾ ਆ ਵਾਸਤੇ ਭਗਵੰਤ ਦੇ, ਹੁਣ ਚੱਲਿਆ ਹਾਂ ਬਹੁੜ ਸਤਿਗੁਰ ਬਹੁੜ ਕਲਗੀ ਵਾਲਿਆਂ, ਤੂੰ ਆਸ ਪੂਰੀ ਆਪ ਆ ਕੇ ਆਓ ਫੌਜਾਂ ਵਾਲਿਆਂ, ਹੇ ਮੇਰੇ ਫੌਜਾਂ ਵਾਲਿਆ, ਹੇ ਮੇਰੇ ਕਲਗੀਆਂ ਵਾਲਿਆ, ਹੇ ਨੀਲੇ ਘੋੜੇ ਦੇ ਸ਼ਾਹ ਸਵਾਰ, ਕਿਰਪਾ ਕਰਕੇ ਅੱਜ ਮੈਨੂੰ ਦੀਦਾਰ ਦੇ। ਕਹਿੰਦੇ ਨੇ ਜਦੋਂ ਇੰਨੀ ਕੁ ਆਵਾਜ਼ ਦਿੱਤੀ ਤਾਂ ਮਹਾਂ ਸਿੰਘ ਜੀ ਦਾ ਅੰਦਰ ਸ਼ਾਂਤ ਹੋ ਗਿਆ। ਅੱਜ ਅੰਦਰ ਸ਼ਾਂਤ ਹੋਇਆ, ਜਵਾਰ ਭਾਟੇ ਦੇ ਵਾਂਗੂ ਛਲ ਵਜੀ ਅਤੇ ਉਸ ਛਲ ਦੇ ਵਿੱਚੋਂ ਪ੍ਰੇਮੀ ਹਿਰਦਾ ਕੁਰਲਾ ਉੱਠਿਆ, ਕਹਿਣ ਲੱਗੇ ਹਾਂ ਜਿੰਦ ਨਾ ਹੈ ਤੁਰੇ ਮੇਰੀ, ਹੁਕਮ ਨੂੰ ਹੈ ਟਾਲਦੀ, ਜੇ ਹੁਕਮ ਮੰਨੇ ਕਾਰ ਸਿੱਖੀ ਇਸ ਸਮੇਂ ਨਹੀਂ ਪਾਲਦੀ, ਮੈਂ ਤੁਰਾਂ ਰਾਹਾਂ ਉਡੀਕ ਕਰਦਾ, ਫਸ ਗਿਆ ਦੋ ਥੌੜ ਹਾਂ ਅਤੇ ਝੁਕਾਂ ਜੇਕਰ ਇੱਕ ਪਾਸੇ ਦੂਜਿਓਂ ਫਿਰ ਚੌੜ ਹਾਂ, ਮੇਰੇ ਗੁਰੂ ਕਲਗੀ ਤਰਪਿਤਾ ਮੈਂ ਕੀ ਕਰਾਂ, ਮੈਂ ਦੁਬਿਧਾ ਦੇ ਅੰਦਰ ਫਸ ਗਿਆ। ਆਪਾਂ ਸੋਚਾਂਗੇ ਵੀ ਇਸ ਸਮੇਂ ਕੈਸੀ ਦੁਬਿਧਾ, ਅਤੇ ਮੈਂ ਬੇਨਤੀ ਕਰਾਂ ਭਾਈ ਮਹਾਂ ਸਿੰਘ, ਕਹਿੰਦੇ ਸਭ ਤੋਂ ਵੱਡੀ ਦੁਬਿਧਾ ਮੈਨੂੰ ਇਹ ਵੇ, ਸਭ ਤੋਂ ਵੱਡੀ ਦੁਚਿੱਤੀ ਮੈਨੂੰ ਇਹ ਵੇ, ਪਹਿਲੀ ਤਾਂ ਬਾਤ ਮਾਲਕ ਦੇ ਘਰ ਦੇ ਵਿੱਚੋਂ ਸੱਦ ਆ ਗਈ ਏ, ਮਾਲਕ ਦੇ ਘਰ ਦੇ ਵਿੱਚੋਂ ਸੱਦ ਆ ਗਈ, ਮੇਰੇ ਕਲਗੀਆਂ ਵਾਲਿਆਂ ਮੈਂ ਚੰਦ ਕੁ ਮਿੰਟਾਂ ਦਾ ਪਰਾਉਣਾ ਵਾਂ ਅਤੇ ਮੈਂ ਇਸ ਦੁਨੀਆਂ ਦੇ ਉੱਪਰ ਮੁਸਾਫਰਾਂ ਦੇ ਵਾਂਗੂ ਤੁਰ ਜਾਣਾ, ਅਤੇ ਜੇ ਮੈਂ ਮਾਲਕ ਦੀ ਸੱਦ ਨੂੰ ਮੰਨ ਕੇ ਤੁਰ ਪੈਂਦਾ ਵਾਂ ਤਾਂ ਮੇਰੇ ਨਾਮ ਜਿਹੜਾ ਬੇਮੁਖਤਾ ਵਾਲਾ ਧੱਬਾ ਜਾਂਦਾ ਅਤੇ ਇਸ ਧੱਬੇ ਨੂੰ ਅੱਜ ਤੋਂ ਬਾਅਦ ਕਿਸੇ ਨੇ ਨਹੀਂ ਧੋਣਾ, ਅਤੇ ਜੇ ਮੇਰੇ ਕਲਗੀਆਂ ਵਾਲਿਆਂ ਮੈਂ ਇਸੇ ਧੱਬੇ ਨੂੰ ਧੋਣ ਦੇ ਲਈ ਤੇਰੀ ਉਡੀਕ ਦੇ ਅੰਦਰ ਬੈਠ ਜਾਂਦਾ, ਅਤੇ ਜਿਸ ਮਾਲਕ ਨੇ ਜਨਮ ਦਿੱਤਾ, ਜਿਹੜਾ ਮਾਲਕ 84 ਲੱਖ ਜੂਨੀ ਨੂੰ ਰੋਟੀ ਦੇ ਰਿਹਾ, ਉਸ ਮਾਲਕ ਦੀ ਬੜੀ ਵੱਡੀ ਨਾਰਾਜ਼ਗੀ ਹੈ, ਮੈਂ ਕੀ ਕਰਾਂ, ਮੈਂ ਦੁਬਿਧਾ ਦੇ ਅੰਦਰ ਫਸ ਗਿਆ। ਕਹਿਣ ਲੱਗੇ ਹੁਣ ਤੁਸੀਂ ਦੱਸੋ ਮੈਂ ਜਾਵਾਂ ਕਿ ਮੈਂ ਰਵਾਂ। ਮੈਂ ਕਹਿੰਦਾ ਅੰਦਰ ਦੀ ਅਰਦਾਸ ਹੈ, ਅੰਦਰ ਦੇ ਇਹ ਬੋਲ ਨੇ, ਇੰਨੀ ਦੇਰ ਨੂੰ ਮੇਰੇ ਧੰਨ ਗੁਰੂ ਕਲਗੀਧਰ ਪਿਤਾ ਮਹਾਰਾਜ ਖਿਦਰਾਣੀ ਦੀ ਧਰਤ ਦੇ ਅੰਦਰ ਪ੍ਰਵੇਸ਼ ਕਰ ਗਏ, ਅਤੇ ਉਹਦੇ ਜਿਹੜੇ ਸ਼ਬਦ ਕਵੀ ਸੰਤੋਖ ਸਿੰਘ ਜੀ ਨੇ ਵਰਤੇ ਬੜੇ ਦਿਲ ਚੀਰਵੇਂ ਸ਼ਬਦ ਨੇ। ਉਹ ਕਹਿੰਦੇ ਗਹਿ ਕਰਮ ਹੈ ਜਾਮੇ ਕੋ ਪਾਲਾਂ, ਪਹੁੰਚੇ ਮੁੱਖ ਤਰ ਪ੍ਰੀਤ ਵਿਸਾਲਾਂ, ਜਥਾ ਪੁੱਤਰ ਕੋ ਪਿਤਾ ਨਿਹਾਰੇ, ਪਹੁੰਚਤ ਅੰਗਨ ਗੁਣ ਉਚਾਰੇ। ਕਵੀ ਸਾਹਿਬ ਕਵੀ ਸੰਤੋਖ ਸਿੰਘ ਜੀ ਸ਼ਬਦ ਵਰਤਦੇ ਨੇ, ਉਹ ਕਹਿੰਦੇ ਨੇ ਜਦੋਂ ਮੇਰੇ ਸਤਿਗੁਰੂ ਆਣ ਕੇ ਪੁੱਜੇ ਨੇ ਅਤੇ ਇਹਨਾਂ ਕੁ ਸਿੱਖਾਂ ਨੂੰ ਪ੍ਰੇਮ ਦਿੱਤਾ, ਇਹਨਾਂ ਕੁ ਘੁੱਟ ਘੁੱਟ ਕੇ ਛਾਤੀ ਨਾਲ ਲਾਇਆ, ਕਹਿੰਦੇ ਨੇ ਜਿਵੇਂ ਕੋਈ ਬਾਪ ਆਪਣੇ ਪੁੱਤਰ ਨੂੰ ਨਹਾਉਣ ਤੋਂ ਬਾਅਦ ਆਪਣੇ ਪੁੱਤਰ ਦੇ ਮੁੱਖ ਤੋਂ ਆਪਣੇ ਪੁੱਤਰ ਦੇ ਸਰੀਰ ਤੋਂ ਪਾਣੀ ਦੀਆਂ ਬੂੰਦਾਂ ਨੂੰ ਕਿਸੇ ਕੋਮਲ ਕੱਪੜੇ ਦੇ ਨਾਲ ਪੂੰਝਦਾ, ਅਤੇ ਨਾਲੇ ਸ਼ਬਦ ਵਰਤਦਾ ਮੇਰਾ ਪੁੱਤਰ ਜਵਾਨ ਹੋ ਗਿਆ, ਮੇਰਾ ਪੁੱਤਰ ਪਹਿਲਵਾਨ ਬਣ ਗਿਆ, ਮੇਰਾ ਪੁੱਤਰ ਅਫਸਰ ਬਣ ਗਿਆ, ਪਤਾ ਨਹੀਂ ਮਸਤ ਹੋ ਕੇ ਕਿਹੜੇ ਕਿਹੜੇ ਸ਼ਬਦ ਵਰਤਦਾ। ਅਤੇ ਕਵੀ ਸੰਤੋਖ ਸਿੰਘ ਕਹਿੰਦੇ ਵਾਹ ਮੇਰੇ ਮਾਲਕਾ, ਆ ਬਾਪ ਅਤੇ ਆਪਣੇ ਪੁੱਤਰ ਦੇ ਪਿੰਡੇ ਦੇ ਉੱਤੋਂ ਪਾਣੀ ਦੀਆਂ ਬੂੰਦਾਂ ਕੱਪੜੇ ਦੇ ਨਾਲ ਪੂੰਝਦਾ, ਪਰ ਮੇਰੇ ਧੰਨ ਗੁਰੂ ਕਲਗੀਧਰ ਪਿਤਾ ਆਪਣੇ ਸਿੱਖਾਂ ਦੇ ਮੁੱਖ ਤੋਂ ਖੂਨ ਦੀਆਂ ਬੂੰਦਾਂ ਆਪਣੇ ਤਨ ਦੇ ਚੋਗੇ ਦੇ ਨਾਲ ਪੂੰਝਣ ਲੱਗ ਪਏ ਨੇ। ਉਹ ਗੁਰੂ ਕੇ ਸਿੱਖੋ, ਜੇ ਸਿੱਖ ਅਤੇ ਗੁਰੂ ਦੇ ਪ੍ਰੇਮ ਨੂੰ ਤੱਕਣਾ ਹੋਵੇ ਤਾਂ ਮੈਂ ਕਹਿੰਦਾ ਇਸ ਧਰਤੀ 'ਤੇ ਆ ਕੇ ਕਦੀ ਨੇਤਰ ਬੰਦ ਕਰਕੇ ਉਸ ਅਵਸਥਾ ਦੇ ਦਰਸ਼ਨ ਕਰੀਏ। ਅੱਜ ਵੀ ਉਹ ਚੋਲਾ ਭਾਈ ਡੱਲੇ ਦੇ ਘਰ ਦੇ ਅੰਦਰ ਏ, ਜਿਸ ਚੋਲੇ ਨੂੰ ਭਾਈ ਮਹਾਂ ਸਿੰਘ ਹੋਰਾਂ ਦਾ, ਭਾਈ ਰਾਏ ਸਿੰਘ ਹੋਰਾਂ ਦਾ, ਜਿੰਨੇ ਵੀ ਸਿੱਖ ਨੇ ਇਹਨਾਂ ਦਾ ਖੂਨ ਲੱਗਾ ਅਤੇ ਆਉਣ ਜਾਣ ਵਾਲੇ ਨੂੰ ਸੁਨੇਹਾ ਦੇ ਰਿਹਾ ਵੀ ਸਿੱਖ ਅਤੇ ਗੁਰੂ ਦਾ ਪ੍ਰੇਮ ਕੈਸਾ ਹੋਇਆ ਕਰਦਾ। ਕਹਿੰਦੇ ਨੇ ਸਤਿਗੁਰੂ ਜੀ ਆਣ ਪੁੱਜੇ ਨੇ, ਘੁੱਟ ਕੇ ਛਾਤੀ ਨਾਲ ਲਾਇਆ, ਅਤੇ ਕਵੀ ਸੰਤੋਖ ਸਿੰਘ ਕਹਿੰਦੇ ਨੇ ਆਪਣੇ ਚੋਗੇ ਦੇ ਨਾਲ ਆਪਣੇ ਪੱਲੇ ਦੇ ਨਾਲ ਮੁੱਖਾਂ ਨੂੰ ਪੂੰਝਿਆ। ਗਹਿ ਕਰਮ ਹੈ ਜਾਮੇ ਕੋ ਪਾਲਾ, ਪਹੁੰਚੇ ਮੁੱਖ ਤਰ ਪ੍ਰੀਤ ਵਿਸਾਲਾ, ਜਥਾ ਪੁੱਤਰ ਕੋ ਪਿਤਾ ਨਿਹਾਰੇ, ਪਹੁੰਚਤ ਅੰਗਨ ਗੁਣ ਉਚਾਰੇ। ਅਚਰ ਪਾਤ ਲੋਚਨ ਤੇ ਡਾਰੈ, ਪੁਨ ਦੂਸਰ ਕੇ ਪਾਸ ਪਧਾਰੈ। ਨਾਲੇ ਸਤਿਗੁਰੂ ਕੁੱਟ ਕੁੱਟ ਕੇ ਛਾਤੀ ਨਾਲ ਲਾਉਂਦੇ ਨੇ, ਨਾਲੇ ਮੇਰੇ ਕਲਗੀਆਂ ਵਾਲੇ ਮੁੱਖ ਨੂੰ ਪਏ ਪੂੰਝਦੇ ਨੇ, ਅਤੇ ਨਾਲੇ ਮੇਰੇ ਸਤਿਗੁਰੂ ਜੀ ਨੇ ਕਹਿੰਦੇ ਨੇ ਚਿਹਰੇ ਨੂੰ ਪੂੰਝਦਿਆਂ ਸਾਰ ਨੇਤਰਾਂ ਤੋਂ ਜਲ ਡੇਗ ਦਿੱਤਾ। ਮੈਂ ਕਹਿੰਦਾ ਵਾਂ ਮੇਰੇ ਧੰਨ ਗੁਰੂ ਕਲਗੀਧਰ ਪਿਤਾ, ਚਮਕੌਰ ਦੀ ਗੜੀ ਦੇ ਵਿੱਚੋਂ ਤੁਸੀਂ ਤੁਰੇ ਸੋ, ਤੁਸੀਂ ਸਿਆਣੇ ਬੈਠੇ ਹੋ, ਜਦੋਂ ਚਮਕੌਰ ਦੀ ਗੜੀ ਦੇ ਵਿੱਚੋਂ ਹਨੇਰੀ ਰਾਤ ਨਾਲ ਬਾਤਾਂ ਪਾਉਂਦੇ, ਤਾਰਿਆਂ ਦੀ ਲੋਹ ਦੇ ਅੰਦਰ ਮੇਰੇ ਕਲਗੀਧਰ ਪਿਤਾ ਜੀ ਗੜੀ ਦੇ ਵਿੱਚੋਂ ਬਾਹਰ ਨਿਕਲੇ ਨੇ, ਗੁਰੂ ਕੇ ਸਿੱਖੋ ਪੁੱਤਰਾਂ ਦੀਆਂ ਲੋਥਾਂ ਦੇ ਉੱਤੋਂ ਦੀ ਗੁਜ਼ਰੇ, ਮੇਰੇ ਸਤਿਗੁਰੂ ਦੇ ਨੇਤਰਾਂ 'ਚੋਂ ਜਲ ਦੀ ਕਣੀ ਨਾ ਡਿੱਗੀ ਅਤੇ ਇੱਥੇ ਆ ਕੇ ਇਹ ਹੰਝੂ ਠਰਮੇ ਨਾ ਗਏ ਅਤੇ ਨੇਤਰਾਂ ਦੇ ਰਹੀ ਵਹਿ ਤੁਰੇ, ਇਹਦਾ ਕੀ ਕਾਰਨ ਬਣਿਆ? ਹੁਣ ਆਪਾਂ ਜੇ ਆਪਣੀ ਬੁੱਧੀ ਦੇ ਤੀਰ ਛੱਡੀਏ ਨਾ, ਅਤੇ ਬੁੱਧੀ ਦੇ ਤੀਰਾਂ ਦੇ ਨਾਲ ਆਪਾਂ ਇਹ ਗੱਲ ਕਵਾਂਗੇ, ਆਪਾਂ ਕਵਾਂਗੇ ਇਸ ਜੰਗ ਦੇ ਅੰਦਰ ਸਤਿਗੁਰੂ ਦਾ ਪੁੱਤਰ ਕੋਈ ਸ਼ਹੀਦ ਨਹੀਂ, ਮੇਰੇ ਧੰਨ ਗੁਰੂ ਕਲਗੀਧਰ ਪਿਤਾ ਜੀ ਦਾ ਕੋਈ ਨਜ਼ਦੀਕੀ ਸ਼ਹੀਦ ਨਹੀਂ, ਇੱਥੇ ਮਹਾਰਾਜ ਜੀ ਨੇਤਰਾਂ ਦੇ ਵਿੱਚੋਂ ਹੰਝੂ ਕਿਉਂ ਘੇਰੇ, ਮੇਰੇ ਸਤਿਗੁਰੂ ਜੀ ਰੋਏ ਕਿਉਂ? ਅਤੇ ਗੁਰੂ ਕੇ ਸਿੱਖੋ ਮੈਂ ਇੱਕ ਜ਼ਰੂਰ ਬੇਨਤੀ ਕਰਾਂਗਾ, ਕਿਸੇ ਵਿਦਵਾਨ ਨੇ ਬੜੇ ਸੋਹਣੇ ਸ਼ਬਦ ਵਰਤੇ ਨੇ, ਉਹ ਕਹਿੰਦੇ ਨੇ ਆਪਣਾ ਜਨਮ ਪਤਾ ਨਹੀਂ ਕਿੱਥੋਂ ਦਾ ਹੋਇਆ, ਪਰ ਜਿੱਦਣ ਅੰਮ੍ਰਿਤ ਦੀ ਦਾਤ ਲਈ ਸੀ ਨਾ, ਅਤੇ ਉਸ ਦਿਨ ਇੱਕ ਗੱਲ ਕਹੀ ਗਈ ਵੀ ਤੇਰੇ ਧਾਰਮਿਕ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ, ਤੇਰੇ ਧਾਰਮਿਕ ਮਾਤਾ ਮਾਤਾ ਸਾਹਿਬ ਕੌਰ ਜੀ ਨੇ, ਤੇਰਾ ਜਨਮ ਅਸਥਾਨ ਕੇਸਗੜ੍ਹ ਸਾਹਿਬ ਦਾ, ਅਤੇ ਤੂੰ ਵਾਸੀ ਆਨੰਦਪੁਰ ਦਾ। ਕਹਿਣ ਲੱਗੇ ਆਪਾਂ ਸਤਿਗੁਰੂ ਦੇ ਗੋਦੀ ਲਏ ਪੁੱਤਰ ਹਾਂ ਅਤੇ ਇਹਨਾਂ ਗੋਦੀ ਲਏ ਪੁੱਤਰਾਂ ਨਾਲ ਕਿੰਨਾ ਕੁ ਪ੍ਰੇਮ ਹੈ। ਕਹਿਣ ਲੱਗੇ ਇਹਨਾਂ ਗੋਦੀ ਲਏ ਪੁੱਤਰਾਂ ਤੋਂ ਮੇਰੇ ਦਾਤੇ ਨੇ ਕੁੱਖੋਂ ਜਾਏ ਵਾਰ ਦਿੱਤੇ। ਜਿਨ੍ਹਾਂ ਪੁੱਤਰਾਂ ਤੋਂ ਸਤਿਗੁਰੂ ਨੇ ਕੁੱਖੋਂ ਜਾਏ ਵਾਰੇ ਨੇ ਨਾ, ਇੰਨਾ ਜ਼ਿਆਦਾ ਨਿੱਜ ਦਾ ਰਿਸ਼ਤਾ ਹੈ, ਪੁੱਤਰਾਂ ਤੋਂ ਵੀ ਨੇੜੇ ਦਾ ਰਿਸ਼ਤਾ ਹੈ। ਮਹਾਰਾਜ ਇਹਨਾਂ ਸਿੱਖਾਂ ਦੇ ਕੋਲ ਬੈਠੇ ਨੇ, ਸਿਰਾਣੇ ਵਾਲੇ ਪਾਸੇ ਜਾ ਕੇ ਬੈਠ ਜਾਂਦੇ ਨੇ, ਨੇਤਰਾਂ 'ਚੋਂ ਜਲ ਵਗਦਾ ਹੈ। ਅਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਅਸ਼ਰ ਪਾਤ ਲੋਚਣ 'ਤੇ ਡਰ ਹੈ, ਪੁਨ ਦੂਸਰ ਕੇ ਪਾਸ ਪਧਾਰੈ, ਬਰ ਕੋ ਦੇਤ ਗਰਦ ਕੋ ਚਾਰੈ। ਇੱਥੇ ਬਸ ਨਹੀਂ, ਸਿੱਖਾਂ ਦੇ ਮੁੱਖ ਦੇ ਉੱਪਰੋਂ ਕਹਿੰਦੇ ਨੇ ਪਹਿਲਾਂ ਮੁੱਖ ਨੂੰ ਪੂੰਜਿਆ, ਅਤੇ ਤੁਸੀਂ ਸਿਆਣੇ ਬੈਠੇ ਹੋ, ਪਾਣੀ ਪਤਲਾ ਹੈ ਅਤੇ ਆਪਣੇ ਅੰਦਰ ਦਾ ਖੂਨ ਬੜਾ ਸੰਘਣਾ, ਅਤੇ ਕੁਦਰਤੀ ਬਾਤ ਹੈ ਖੂਨ ਸੁੱਕ ਵੀ ਬੜੀ ਛੇਤੀ ਜਾਇਆ ਕਰਦਾ, ਅਤੇ ਜਿਸ ਵੇਲੇ ਰੇਤ ਦੇ ਉੱਪਰ ਡਿੱਗੇ ਨੇ ਸਿੰਘ, ਖੂਨ ਸੁੱਕ ਗਿਆ, ਮੁੱਖ ਦੇ ਉੱਪਰ ਗਰਦ ਪਈ ਲੱਗੀ ਹੈ, ਤਨ ਗੁਰੂ ਕਲਗੀਧਰ ਪਿਤਾ ਮੁੱਖ ਤੋਂ ਗਰਦ ਪਏ ਝਾਰਦੇ ਨੇ। ਕਵੀ ਸੰਤੋਖ ਸਿੰਘ ਕਹਿੰਦੇ ਨੇ ਅੱਜ ਸਿੱਖਾਂ ਦੇ ਮੁੱਖ ਤੋਂ ਗਰਦ ਝਾਰੀ, ਸਿੱਖਾਂ ਦੇ ਮੁੱਖ ਤੋਂ ਖੂਨ ਦੀਆਂ ਬੂੰਦਾਂ ਨੂੰ ਪੂੰਜਿਆ, ਅਤੇ ਇੰਨੇ ਕੁ ਤਰੁੱਠ ਪਏ ਨੇ। ਕਹਿਣ ਲੱਗੇ ਮੇਰਾ 5,000 ਏ, ਮੇਰਾ 10,000, ਮੇਰਾ ਲਾਲ, ਮੇਰਾ 20,000, ਮੇਰਾ 30,000, ਮੇਰਾ 50,000 ਲਾਲ, ਏਡੇ ਵੱਡੇ ਖਿਤਾਬ ਦਿੰਦੇ ਨੇ, ਇਤਨੇ ਕੁ ਪ੍ਰਸੰਨ ਹੋ ਗਏ। ਕਹਿਣ ਲੱਗੇ ਬੇਟਾ ਤੈਨੂੰ ਲਾਹੌਰ ਦੀ ਸੂਬੇਦਾਰੀ ਬਖਸ਼ੀ, ਪ੍ਰਸੰਨ ਹੋ ਜਾਂਦੇ ਨੇ, ਤੈਨੂੰ ਕਾਬਲ ਦੀਆਂ ਸਰਦਾਰੀਆਂ ਦੇ ਦਿੱਤੀਆਂ, ਤਰੁੱਠ ਪੈਂਦਾ ਮੇਰਾ ਕਲਗੀਆਂ ਵਾਲਾ। ਅਤੇ ਸ਼ਬਦ ਵਰਤ ਦਿੰਦੇ ਨੇ ਗੁਰੂ ਕੇ ਸਿੱਖਾਂ, ਤੈਨੂੰ ਮੈਂ ਸਰਹੰਦ ਦੀਆਂ ਨਵਾਬੀਆਂ ਬਖਸ਼ ਕੇ ਰੱਖ ਦਿੱਤੀਆਂ। ਇੰਨੇ ਕੁ ਮਹਾਰਾਜ ਖਿਤਾਬ ਪਏ ਦਿੰਦੇ ਨੇ, ਇਹਨਾਂ ਖਿਤਾਬਾਂ ਨੂੰ ਵੰਡਦੇ ਹਾਂ। ਉੱਥੇ ਵਿਦਵਾਨ ਸੱਜਣ ਲਿਖਦੇ ਨੇ, ਲਾਗੋਂ ਇੱਕ ਸਿੱਖ ਬੋਲਿਆ, ਕਹਿਣ ਲੱਗੇ ਸਤਿਗੁਰੂ ਕਲਗੀਧਰ ਪਿਤਾ ਜੇ ਆਪ ਜੀ ਦਾ ਹੁਕਮ ਹੋਵੇ ਤਾਂ ਕੁਝ ਕੁ ਸਿੱਖ ਆਪ ਜੀ ਕੋਲੋਂ ਉਠਾ ਕੇ ਲੈ ਕੇ ਆਈਏ, ਸਿਸਕੀਆਂ ਪਏ ਲੈਂਦੇ ਨੇ। ਮਹਾਰਾਜ ਕਹਿੰਦੇ ਨਾ, ਸਿੱਖਾਂ ਨੂੰ ਮੇਰੇ ਕੋਲ ਲੈ ਕੇ ਨਾ ਆਇਆ ਜੇ, ਅੱਜ ਆਪ ਚੱਲ ਕੇ ਮੈਂ ਇੱਕ ਇੱਕ ਸਿੱਖ ਦਾ ਪਤਾ ਲੈਣਾ। ਕਹਿਣ ਲੱਗਾ ਮੈਂ ਆਪ ਚੱਲ ਕੇ ਜਾਵਾਂਗਾ, ਸਿੱਖ ਮੇਰੇ ਕੋਲ ਬਿਲਕੁਲ ਨਾ ਲੈ ਕੇ ਆਇਆ ਜੇ। ਬਰ ਕੋ ਦੇਤ ਗਰਦ ਕੋ ਝਾਰੈ, ਇਤ ਉਤ ਵਿਚਰਤ ਸਿੰਘ ਨਿਹਾਰੈ। ਕੋਲ ਜਾ ਕੇ ਸਿੰਘਾਂ ਦਾ ਜਾਇਜ਼ਾ ਲਿਆ, ਅਤੇ ਕਹਿੰਦੇ ਨੇ ਇੱਧਰੋਂ ਪ੍ਰੇਮ ਭਿੱਜੀ ਆਤਮਾ, ਭਾਈ ਮਹਾਂ ਸਿੰਘ ਕੁਰਲਾ ਰਿਹਾ। ਮੈਂ ਕਹਿੰਦਾ ਇਹਦਾ ਕੁਰਲਾਣਾ ਜ਼ਖਮ ਨਾ ਗਿਣ ਲਈਏ, ਇਹਦਾ ਕੁਰਲਾਣਾ ਦੁਨੀਆਂ ਤੋਂ ਤੁਰ ਜਾਣਾ ਨਾ ਗਿਣੀਏ, ਕਿਉਂਕਿ ਇੱਥੇ ਦੁੱਖ ਜ਼ਖਮਾਂ ਅਤੇ ਫੱਟਾਂ ਦਾ ਨਹੀਂ, ਇੱਥੇ ਦੁੱਖ ਖੂਨ ਦੇ ਡੁੱਲ ਜਾਣ ਦਾ ਨਹੀਂ, ਇੱਥੇ ਦੁੱਖ ਦੁਨੀਆਂ ਤੋਂ ਤੁਰ ਜਾਣ ਦਾ ਨਹੀਂ। ਮੈਂ ਕਹਿੰਦਾ ਸਭ ਤੋਂ ਵੱਡਾ ਦੁੱਖ ਹੈ ਵਿਛੋੜਾ। ਕਿਤੇ ਪੁੱਛ ਕੇ ਵੇਖੋ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ, ਪੰਚਮ ਪਾਤਸ਼ਾਹ ਮਹਾਰਾਜ ਸ਼ਬਦ ਵਰਤਦੇ ਨੇ। ਮਹਾਰਾਜ ਕਹਿੰਦੇ ਕਿਸੇ ਬੰਦੇ ਦੇ ਘਰ ਨੂੰ ਅੱਗ ਲੱਗ ਗਈ ਹੋਵੇ, ਹੁਣ ਕਿਸੇ ਇਨਸਾਨ ਦੇ ਘਰ ਨੂੰ ਲੱਗੀ ਹੈ ਅੱਗ, ਅਤੇ ਜਿਸ ਵੇਲੇ ਗੁਰੂ ਕੇ ਸਿੱਖੋ ਘਰ ਸੜ ਰਿਹਾ ਹੋਵੇਗਾ, ਘਰ ਬਲ ਰਿਹਾ ਹੋਵੇਗਾ, ਉਹਦਾ ਧਨ ਦੌਲਤ ਉਹਦਾ ਸਾਜੋ ਸਮਾਨ ਸਾਰਾ ਬਰਬਾਦ ਹੋ ਰਿਹਾ, ਅਤੇ ਬੰਦਾ ਸ਼ਬਦ ਵਰਤਦਾ ਉਹ ਦੁਨੀਆਂ ਦੇ ਲੋਕੋ ਮੈਂ ਲੁੱਟਿਆ ਗਿਆ, ਮੈਂ ਬਰਬਾਦ ਹੋ ਗਿਆ। ਪਰ ਪੰਚਮ ਪਾਤਸ਼ਾਹ ਜੀ ਕਹਿੰਦੇ ਘਰ ਚਲਿਆ ਗਿਆ, ਤੂੰ ਬਰਬਾਦ ਨਹੀਂ ਹੋਇਆ, ਤੇਰਾ ਘਰ ਦਾ ਧਨ ਸੜ ਗਿਆ, ਤੂੰ ਲੁੱਟਿਆ ਨਹੀਂ ਗਿਆ। ਉਹ ਕਮਲਿਆ ਲੁੱਟੇ ਤਾਂ ਉਦਨ ਜਾਈਦਾ ਏ ਜਿੱਦਣ ਸਾਈਂ ਦੇ ਚਰਨਾਂ ਤੋਂ ਬੰਦੇ ਦਾ ਵਿਛੋੜਾ ਪੈ ਜੇ। ਸ਼ਬਦ ਵਰਤਿਆ ਕਹਿੰਦੇ ਨੇ ਕੱਬ ਦੱਬ ਜਬ ਜਾਰੀ ਹੈ, ਵਿਚਰੁਤ ਪ੍ਰੇਮ ਬਿਹਾਲ, ਮੂਸਨ ਤਬ ਹੀ ਮੂਸੀ ਹੈ ਬਿਸਰਤ ਪੁਰਖ ਦਿਆਲ। ਜਿੱਦਣ ਦਿਆਲ ਪੁਰਖ ਦੇ ਚਰਨਾਂ ਤੋਂ ਵਿਛੋੜਾ ਪੈ ਜੇ, ਅਸਲ ਦੇ ਅੰਦਰ ਉਦਨ ਬਰਬਾਦ ਹੋ ਜਾਈਦਾ, ਉਦਨ ਲੁੱਟੇ ਜਾਈਦਾ। ਪੁੱਛ ਕੇ ਵੇਖੋ ਬਾਬਾ ਕਬੀਰ ਜੀ ਹੋਰਾਂ ਤੋਂ ਵਿਛੋੜੇ ਦਾ ਦੁੱਖ ਕੈਸਾ ਹੈ, ਅਤੇ ਬਾਬਾ ਕਬੀਰ ਜੀ ਕਹਿੰਦੇ ਕਰਵਤ ਭਲਾ ਨਾ ਕਰਵਟ ਤੇਰੀ, ਕਰਵਤ ਦੇ ਅਰਥ ਨੇ ਆਰਾ ਅਤੇ ਕਰਵਟ ਦੇ ਅਰਥ ਨੇ ਪਿੱਠ। ਕਹਿਣ ਲੱਗੇ ਮੇਰੇ ਮਾਲਕਾ ਆਰੇ ਦੀ ਮਾਰ 'ਤੇ ਮੈਂ ਜ਼ਰ ਲਵਾਂਗਾ, ਆਰੇ ਦਾ ਦੁੱਖ 'ਤੇ ਸਹਿ ਲਵਾਂਗਾ। ਉਹਨਾਂ ਦੇ ਕਹਿਣ ਤੋਂ ਭਾਵ ਹੈ ਵੀ ਆਰੇ ਦੀ ਮਾਰ 'ਤੇ ਜਰੀ ਜਾ ਸਕਦੀ ਏ, ਪਰ ਸਤਿਗੁਰੂ ਤੇਰੀ ਪਿੱਠ ਦੀ ਮਾਰ ਨਹੀਂ ਜਰੀ ਜਾਣੀ, ਕਿਰਪਾ ਕਰੀ ਮੈਨੂੰ ਆਪਣੇ ਚਰਨਾਂ ਤੋਂ ਵਿਛੋੜੀ ਨਾ। ਕਹਿੰਦੇ ਨੇ ਕਰਵਟ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਹੋਂ ਵਾਰੀ ਮੁੱਖ ਫੇਰ ਪਿਆਰੇ, करवट दे काहे मौको मारे कादली पिठ दे दे के मैनू मार रहे हैं। मैं कहना सब तो वड्डा दुख है विछोड़े दा। सतगुरु जी आके पुजे ने, सब तो पहला भाई राय सिंह जी महाराज जी नाल दो चार बातां होईयां, पानी मुख दे विच पाया। उस तो बाद गुरु के सिख भाई सुंदर सिंह जी नाल बातां होईयां, ते गुरु के सिख उत्थे विद्वान सज्जन लिखदे ने भी रात पै चुकी सी, पैर रात तक सतगुरु सिखां दे नाल बातां करदे रहे ने। मैं हैरान हो जाना वा, ये रात दा वह समा सी जदों पंछी भी अपने आलणियां दे अंदर चले गए, जानवरां दे गलां दे अंदर टलियां दी आवाज़, खेतां दे अंदर कम करदियां टलियां दी आवाज़ भी बंद हो गई, लोग घरों करी चले गए ने, सारी कायनात सौं गई। तो मेरा सतगुरु अज सिखां दे संग बातां पिया करदा है। अज अंदर दियां बातां कीतियां भाई राय सिंह जी, भाई सुंदर सिंह जी, सब तो पहला इन्हां ने प्राण त्यागे। इन्नी देर नूं एक शब्द वरतिया, लागे सिख ने महाराज माता भाग कौर जी ए मरदावे भेस के अंदर एक बीबी सिसकियां लेंदी है, सतगुरु जी कोल गए ने, ते जिस वेले मुख दे विच पानी चोया ने शब्द क्या, कहन लगी महाराज मैं ठीक हाँ, कृपा करके मेरे वीरां दा पता लवो। वाह माता भाग कौर, सिख पंथ नूं तेरे नाम ते माण है। तेरा नाम भाग कौर नहीं, पता नहीं कितनियां कु बीबियां दे सुते पे भाग नूं तेरे नाम ने दुनिया दे विच जगा के रख देना है। अज माता भाग कौर दे इन्हां शब्दां नूं सुणदिआं सार महाराज अगे गए ने, उस आत्मा दे कोल पुजे जिहदा सवास सवास अरदास बन चुका है, जो जबान तो बोलदा अरदास रूपी बोल ने महाराज जी पुजे ने। कुट के छाती नाल लाया ते मुख नूं पूंजिया, पूंजदिआं सारे गल कही, कहन लगे मेरा जथेदार भाई महा सिंह जी, कहिंदे नेत्र बंसन होश कोई नहीं, अज पहचानिया ना भी कौन आ गया। सतगुरु ने मुख दे अंदर पानी पाया, पानी दियां दो बूंदां मुख दे अंदर गईयां, पानी दियां बूंदां जान दी देर सी कहिंदे ने गले तो हेठां लंघ गईयां। दूसरी बार कुट पानी दी मुख दे अंदर पाई, वह भी अंदर लंघ गई, ते तीसरी कुट जदों मेरे सतगुरु ने मुख दे विच पाई ते कहिंदे अखां खुल गईयां। हुण खुलियां अखां दे नाल जिस वेले तां नूं तकिया ते भाई महा सिंह हैरान हो गए ने, धन गुरु कलगीधर पिता महाराज बख्शन वाले महाराज टुटियां दे बेलिया। इन्नी कु गल कहिंदिया सर कहिंदे महाराज, महाराज जी दे नेत्र सज्जल हो गए, भाई महा सिंह जी दे नेत्रां दे अंदर जल वह तुरिया, ते सतगुरु जी ने उहदे नाल दो तीन बातां कीतियां। उत्थे किसी विद्वान ने बड़े सोहने जे शब्द वरते ने, कहिंदे महा सिंह बोल ते ना सकिया पर इहदे जुड़े हथ इहदे सज्जल नेत्र बड़ा कुछ पे समझांदे ने। उह कहिंदे दो हथ निर्बल नाल जुड़दे, अखियां विरलाप के ये मधुर बोली बोल दे, ते राग मेल अलाप के ये बिना आखण गुरु अगे, आवाज सुनी ना जामदी ते कन नीवे गुरु कर दे, आवाज की है आमदी। वो वेखो जेड़ा सीस मेरे धन गुरु कलगियां वाले दा, वह गुरु के सिखो चौदह जंगा दे अंदर, जेड़ा मेरे धन गुरु कलगी धर पिता जी का सीस आनंदपुर की धरती के घेरे के अंदर दस लख के घेरे के विचकार भी ना चुकिया, दिल्ली की हकूमत दे अगे ना चुकिया, अज सिख वाले पासे चुक चुक के पे पुछदे ने मासिया तू मैनू कहना की चाह रहा है, मासिया मेरे नाल दो तीन बातां कर। ते कहिंदे ने जिस वेले मां सिंह बोलिया ना, ते उत्थे कवि संतोख सिंह गुर प्रताप सूरज ग्रंथ दे अंदर कहिंदे ने, कहिंदे सतगुरु जी आप ही बोल पए, की रसना तो शब्द बोलिया, पुन गुर भनियो मांग सिंह मेरे, जिस प्रकार की बांछा तेरे, वस्त अदे नहीं अस कोई, तुब जाचे ते देना जोई मासिया, अज दुनिया की कोई वस्तु ऐसी नहीं भी मेरा सिख मेरे को मंगे ते मैं देन तो असमर्थ हो जावां, अज तू कुछ मंग लै। जदों मां सिंह नूं ये शब्द वरतिया ना बोलिया ते सतगुरु आप ही बोल पए, कहन लगे जग सब राज सहत सुख जेते, जाचन करें द्योंब तेते, नौ खंड धरती का राज सारे जगत का सुख तेरी झोली विच पा दिया। मां सिंह शांते दूसरी वारी गल कही, कहन लगे मुक्त चतुर दा अह परलोक, जाच लिहो प्यारे बिन शोक, चार प्रकार की मुक्ति विद्वाना ने मनी है। मां सिंह तू एक वारी कह चारे प्रकार की मुक्ति तेरी झोली विच पा दिया, कहिंदे सिख तां वी ना बोलिया। तीसरी वारी मेरे सतगुरु प्रेम की अटारी ते चढ़ के बोले, कहन लगे जीवन अपनो जिय बिलाखे, करहे जीवावन प्राणै रखे, जे मां सिंह अज तू कहें ते मालक दे घर दे विचों अरदास करके तेरी जिंद रख लवां, मां सिंह तां वी ना बोलिया। जदों मां सिंह कुछ भी ना बोलिया ते उत्थे फिर मेरा प्रेमी सतगुरु शब्द कहिंदे ने, कहन लगे बचन ना फेरो मानो कहियो, मेरे बचन नूं फेर ना, जो मैं तैनूं कह रहा मेरे बचनां नूं मन लै, ਬਚਨ ਨਾ ਫਿਰੋ ਮਨ ਹੋ ਕਹਿਓ ਜਾਚ ਲਿਹੋ ਜੈਸੇ ਚਿਤ ਚਾਹਿਓ ਦੇਕਰ ਹਮ ਆਨੰਦ ਕੋ ਮਾਨੈ ਜਾਂ ਤੇ ਬਾਰੇ ਬਾਰ ਬਖਾਨੈ ਜਿੰਨੀ ਦੇਰ ਤੱਕ ਮਾਸੀਆਂ ਤੈਨੂੰ ਅੱਜ ਕੁਝ ਮੈਂ ਦੇ ਨਾ ਦਿੱਤਾ ਓਨੀ ਦੇਰ ਤੱਕ ਮੇਰੇ ਅੰਦਰ ਨੂੰ ਆਨੰਦ ਨਹੀਂ ਆਉਣਾ ਅਤੇ ਕਿਰਪਾ ਕਰਕੇ ਅੱਜ ਤੂੰ ਕੁਝ ਮੰਗ ਲੈ। ਕਹਿੰਦੇ ਸਤਿਗੁਰੂ ਵਾਰ ਵਾਰ ਇਹ ਸ਼ਬਦ ਕਹਿੰਦੇ ਨੇ। ਉਸ ਤੋਂ ਬਾਅਦ ਮਾਂ ਸਿੰਘ ਦੀ ਕੁਝ ਆਵਾਜ਼ ਬੁਲੰਦ ਹੋਈ, ਹੱਥ ਜੁੜੇ ਨੇ ਅਤੇ ਮਾਂ ਸਿੰਘ ਦੇ ਅੰਦਰੋਂ ਇੱਕ ਆਵਾਜ਼ ਆਈ, ਕਹਿਣ ਲੱਗੇ ਮਾਸੀਆਂ ਜੇ ਸਤਿਗੁਰੂ ਤਰੁੱਠਿਆ ਤਾਂ ਤੂੰ ਮੰਗ ਲੈ, ਪਰ ਮੰਗਣਾ ਕੀ ਹੈ? ਕਹਿਣ ਲੱਗੇ ਮਹਾਰਾਜ ਅੱਜ ਤੱਕ ਤੇਰੇ ਘਰ ਦੇ ਵਿੱਚੋਂ ਮੰਗਿਆ ਹੈ ਅਤੇ ਤੂੰ ਅੱਜ ਤੱਕ ਮੈਨੂੰ ਦਿੱਤਾ, ਹੁਣ ਕਿਰਪਾ ਕਰ ਆਪਣੇ ਕੋਲੋਂ ਮੈਨੂੰ ਕੁਝ ਨਾ ਦੇਈਂ, ਜੋ ਮੈਂ ਤੈਨੂੰ ਦਿੱਤਾ ਨਾ ਕਿਰਪਾ ਕਰਕੇ ਉਹ ਮੈਨੂੰ ਮੋੜ ਦੇ। ਸਤਿਗੁਰੂ ਕਹਿਣ ਲੱਗੇ ਕੈਸੀ ਮੰਗ ਹੈ ਤੇਰੀ? ਕਹਿਣ ਲੱਗੇ ਮੈਂ ਤੈਨੂੰ ਦਿੱਤਾ ਬਿਦਾਵੇ ਵਾਲਾ ਕਾਗਜ਼, ਕਿਰਪਾ ਕਰਕੇ ਮੇਰੀ ਵਸਤੂ ਤੂੰ ਮੈਨੂੰ ਮੋੜ ਦੇ, ਤੇਰੇ ਘਰ ਦੇ ਵਿੱਚੋਂ ਅੱਜ ਤੱਕ ਬੜਾ ਕੁਝ ਮਿਲ ਗਿਆ। ਇੰਨੀ ਕੁ ਗੱਲ ਕਹਿਣ ਦੀ ਦੇਰ ਸੀ, ਸਤਿਗੁਰੂ ਕਿਰਪਾ ਦੇ ਘਰ ਦੇ ਵਿੱਚ ਆਏ ਨੇ ਅਤੇ ਭਾਈ ਮਹਾਂ ਸਿੰਘ ਨੇ ਦੂਜੀ ਗੱਲ ਕਹੀ, ਕਹਿਣ ਲੱਗੇ ਮੇਰੇ ਪਾਤਸ਼ਾਹ ਜੋ ਮੁਝ ਕੋ ਬਰ ਦੈਬੋ ਚਹੋ ਟੂਟੀ ਮੇਲ ਲਿਹੋ ਬਚ ਕਹੋ ਇਸ ਬਿਨ ਇੱਛਾ ਮੋਹੇ ਨਾ ਔਰ ਦੇਹੋ ਆਪ ਸੋਢੀ ਸਿਰ ਮੋਰ। ਜੇ ਤਰੁੱਠਾ ਹੈ, ਜੇ ਕਿਰਪਾ ਦੇ ਘਰ ਦੇ ਵਿੱਚ ਆਇਆ ਹੈ ਅਤੇ ਕਹਿੰਦੇ ਨੇ ਮੇਰਾ ਬਿਦਾਵੇ ਵਾਲਾ ਕਾਗਜ਼ ਪਾੜ ਦੇ ਅਤੇ ਟੁੱਟੀ ਨੂੰ ਗੰਢ ਲੈ, ਇਸ ਤੋਂ ਬਿਨਾਂ ਮੇਰੇ ਮਨ ਦੀ ਇੱਛਾ ਕੋਈ ਨਹੀਂ। ਮਹਾਰਾਜ ਨੇ ਬਿਦਾਵੇ ਵਾਲਾ ਕਾਗਜ਼ ਆਪਣੇ ਕਮਰ ਕੱਸੇ ਦੇ ਵਿੱਚੋਂ ਕੱਢਿਆ ਅਤੇ ਕਮਰ ਕੱਸੇ ਦੇ ਵਿੱਚੋਂ ਕੱਢ ਕੇ ਸਤਿਗੁਰੂ ਜੀ ਕਹਿੰਦੇ ਮਾਸਿਆਂ ਤੁਰਿਆ ਸਾਂ ਅਨੰਦਪੁਰ ਦੀ ਧਰਤੀ ਤੋਂ। ਕਹਿੰਦੇ ਮੇਰਾ ਮਨ ਮੈਨੂੰ ਇੱਕ ਸ਼ਾਦੀ ਜ਼ਰੂਰ ਦੇ ਰਿਹਾ ਸੀ, ਮੇਰੇ ਮਨ ਨੇ ਮੈਨੂੰ ਅੰਦਰੋਂ ਵਾਰ ਵਾਰ ਆਵਾਜ਼ ਦਿੱਤੀ ਵੀ ਇਹ ਸਿੱਖ ਦੁਬਾਰਾ ਤੇਰੇ ਕੋਲ ਜ਼ਰੂਰ ਆਉਣਗੇ। ਅਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਵਾਹ ਮੇਰੇ ਕਲਗੀਆਂ ਵਾਲਿਆ, ਜੇ ਇਹ ਤੇਰੇ ਬਿਦਾਵੀਏ ਸਿੱਖ ਨੇ ਤਾਂ ਤੇਰੇ ਦਾਅਵੇ ਵਾਲੇ ਸਿੱਖ ਕੈਸੇ ਹੋਣਗੇ? ਜੇ ਤੇਰੇ ਬਿਦਾਵੀਏ ਸਿੱਖਾਂ ਨੇ ਏਡੀ ਵੱਡੀ ਕੁਰਬਾਨੀ ਦੇ ਕੇ ਆਹ ਚੀਜ਼ਾਂ ਮੰਗੀਆਂ ਤਾਂ ਮਹਾਰਾਜ ਤੇਰੇ ਦਾਅਵੇਦਾਰ ਸਿੱਖ ਕੈਸੇ ਹੋਣਗੇ? ਕਹਿੰਦੇ ਨੇ ਭਾਈ ਮਹਾਂ ਸਿੰਘ ਜੀ ਨੂੰ ਸਤਿਗੁਰੂ ਕਹਿੰਦੇ ਤੁਰਿਆ ਸਾਂ ਅਨੰਦਪੁਰ ਦੀ ਧਰਤੀ ਤੋਂ, ਅਨੰਦਪੁਰ ਵੀ ਗਵਾ ਆਇਆ। ਮਹਾਰਾਜ ਕਹਿੰਦੇ ਸਰਸਾ 'ਤੇ ਆ ਕੇ ਪਏ ਵਿਛੋੜੇ, ਵਿੱਦਿਆ ਸਾਗਰ ਗ੍ਰੰਥ ਵੀ ਗਵਾ ਆਇਆ, ਚਾਰ ਲਾਲ ਸਨ ਉਹ ਵੀ ਗਵਾ ਆਇਆ, ਮਾਂ ਬਾਪ ਘੋੜਾ ਜੋੜਾ ਸਾਰਾ ਕੁਝ ਹੀ ਗਵਾ ਆਇਆ, ਪਰ ਮਾਸਿਆਂ ਤੇਰਾ ਬਿਦਾਵੇ ਵਾਲਾ ਕਾਗਜ਼ ਨਹੀਂ ਮੈਂ ਅਜੇ ਗਵਾਇਆ। ਸਤਿਗੁਰੂ ਨੇ ਕਮਰ ਕੱਸੇ ਵਿੱਚੋਂ ਕੱਢਿਆ, ਦੋ ਦੇ ਚਾਰ, ਚਾਰ ਦੇ ਅੱਠ, ਟੋਟੇ ਟੋਟੇ ਕਰਕੇ ਹਵਾ ਦੇ ਅੰਦਰ ਵਗਾ ਦਿੱਤਾ। ਅਤੇ ਕਿਸੇ ਵਿਦਵਾਨ ਦੇ ਸ਼ਬਦ ਲਿਖੇ ਨੇ, ਉਹ ਕਹਿੰਦੇ ਕੱਢ ਕਾਗਜ਼ ਖੀਸਿਓਂ ਦਿਖਲਾਏ ਪਿਆਰੇ ਸਿੱਖ ਨੂੰ, ਉਹ ਪਾੜ ਦਿੱਤਾ ਉਸੀ ਵੇਲੇ ਠੰਡ ਪਾਈ ਸਿੱਖ ਨੂੰ। ਅੱਜ ਸਤਿਗੁਰੂ ਨੇ ਬੇਦਾਵੇ ਵਾਲਾ ਕਾਗਜ਼ ਪਾੜਿਆ, ਮਾਂ ਸਿੰਘ ਦੇ ਅੰਦਰ ਨੂੰ ਠੰਡ ਪਈ ਅਤੇ ਇੱਧਰੋਂ ਗੁਰੂ ਕੀ ਗੋਦ ਦੇ ਅੰਦਰ ਮਾਂ ਸਿੰਘ ਦਾ ਸਰੀਰ ਵੀ ਠੰਡਾ ਠਾਰ ਹੋ ਗਿਆ। ਅੱਜ ਗੁਰੂ ਕੀ ਗੋਦ ਦੇ ਅੰਦਰ ਸਿੱਖ ਨੇ ਆਪਣੇ ਪ੍ਰਾਣ ਤਿਆਗ ਦਿੱਤੇ ਨੇ। ਕਹਿੰਦੇ ਨੇ ਰਾਤ ਪੈਰ ਰਾਤ ਬਤੀਤ ਹੋ ਚੁੱਕੀ ਹੈ, ਮਹਾਰਾਜ ਜੀ ਨੇ ਹੁਕਮ ਦਿੱਤਾ ਕਿ ਸਾਰੇ ਸਿੱਖਾਂ ਨੂੰ ਇੱਕ ਜਗ੍ਹਾ 'ਤੇ ਇਕੱਠੀਆਂ ਕਰ ਦਿਓ। ਅਗਲਾ ਦਿਨ ਚੜ੍ਹਿਆ, ਵੇਖੋ ਮੈਂ ਬੇਨਤੀ ਕਰਦੇ ਹਾਂ, ਜਿਸ ਵੇਲੇ ਜੰਗ ਹੋਇਆ ਸਵਾ ਪੈਰ ਜੰਗ ਹੁੰਦਾ ਰਿਹਾ, ਆ ਰਾਤ ਪੈ ਚੁੱਕੀ ਸੀ ਅਤੇ ਅੱਧੀ ਰਾਤ ਵੇਲੇ ਮੇਰੇ ਸਤਿਗੁਰੂ ਜੀ ਨੇ ਸਿੱਖਾਂ ਨਾਲ ਬਾਤਾਂ ਕੀਤੀਆਂ। ਦਿਨ ਚੜ੍ਹਿਆ ਅਤੇ ਚੜ੍ਹੇ ਦਿਨ ਵੇਲੇ ਆਸਾਂ ਕੀ ਵਾਰ ਦਾ ਕੀਰਤਨ ਹੋਇਆ ਅਤੇ ਵੇਖੋ ਗੁਰੂ ਕੇ ਸਿੱਖੋ ਇੱਕ ਸਿਧਾਂਤਕ ਬਾਤ ਨੂੰ ਕਹਿ ਦੇਣਾ, ਕੋਈ ਡਰ ਜਾਂ ਨੁਕਤੇ ਵਾਲੀ ਬਾਤ ਹੈ। ਇੱਕ ਬੇਨਤੀ ਨੂੰ ਮੇਰੇ ਨੂੰ ਸਮਝਿਆ ਜੇ, ਆਪਾਂ ਸ਼ਬਦ ਵਰਤਦੇ ਨੇ ਆਸਾਂ ਦੀ ਵਾਰ, ਪਰ ਸ਼ਬਦ ਹੈ ਆਸਾਂ ਕੀ ਵਾਰ, ਆਸਾਂ ਸ਼ਬਦ ਕੁਝ ਹੋਰ ਚੀਜ਼ ਹੈ ਅਤੇ ਆਸਾ ਰਾਗ ਦਾ ਨਾਮ ਹੈ, ਆਪਾਂ ਉਹਦੇ ਨਾਮ ਨੂੰ ਵਿਗਾੜੀਏ ਨਾ। ਆਸਾ ਕੀ ਵਾਰ ਦਾ ਕੀਰਤਨ ਹੋਇਆ, ਜਿਸ ਵੇਲੇ ਸੂਰਜ ਨੇ ਆ ਕੇ ਦਸਤਕ ਦਿੱਤੇ ਸਤਿਗੁਰੂ ਨੇ ਸਮਾਪਤੀ ਕੀਤੀ ਹੈ ਅਤੇ ਸ਼ਬਦ ਕਿਆ ਕਹਿਣ ਲੱਗੇ, ਭਾਈ ਦਾਨਸੀਆਂ ਖਿਦਰਾਣੇ ਨਗਰ ਦੇ ਅੰਦਰ ਜਾਵੋ, ਸਤ ਬਚਨ ਮਹਾਰਾਜ, ਖਿਦਰਾਣੇ ਨਗਰ ਦੇ ਅੰਦਰ ਜਾਵੋ ਅਤੇ ਉੱਥੋਂ ਤ੍ਰਿਹਾਵਲ ਦਾ ਸਾਰਾ ਪਦਾਰਥ ਲੈ ਕੇ ਆਵੋ। ਭਾਈ ਦਾਨ ਸਿੰਘ ਨਗਰ ਦੇ ਅੰਦਰ ਪੁੱਜੇ ਨੇ, ਉੱਥੋਂ ਸਾਰਾ ਸਾਜੋ ਸਮਾਨ ਲੈ ਕੇ ਆਏ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਗਈ ਅਤੇ ਇੱਥੇ ਭੱਟ ਵਹੀਆਂ ਨੇ ਲਿਖਿਆ, ਹੁਣ ਸਤਿਗੁਰੂ ਕੋਲ ਭਾਈ ਦਾਨ ਸਿੰਘ ਵਰਗੇ ਸਿੱਖ ਨੇ, ਭਾਈ ਮਾਨ ਸਿੰਘ ਵਰਗੇ ਸਿੱਖ ਨੇ। ਪਰ ਮਹਾਰਾਜ ਨੇ ਉੱਥੇ ਗੱਲ ਕਹੀ, ਕਹਿਣ ਲੱਗੇ ਕੋਈ ਵੀ ਸਿੱਖ ਸੋਹਲੇ ਦੀ ਬਾਣੀ ਦਾ ਪਾਠ ਨਾ ਕਰੇ, ਕੋਈ ਵੀ ਸਿੱਖ ਅਰਦਾਸ ਨਾ ਕਰੇ। ਮਹਾਰਾਜ ਕਿਉਂ? ਮਹਾਰਾਜ ਕਹਿੰਦੇ ਨੇ ਸਿੱਖ ਮੇਰੇ ਨੇ, ਮੇਰੇ ਪਿੱਛੇ ਇਹਨਾਂ ਨੇ ਕੁਰਬਾਨੀਆਂ ਕੀਤੀਆਂ ਅਤੇ ਅੱਜ ਸੋਹਲੇ ਦੀ ਬਾਣੀ ਦਾ ਪਾਠ ਮੈਂ ਆਪ ਕਰਾਂਗਾ, ਅਰਦਾਸ ਨਾ ਕਰਿਆ ਜੇ, ਅੱਜ ਇਹਨਾਂ ਸਿੱਖਾਂ ਨੂੰ ਮਾਲਕ ਦੇ ਘਰ ਦੇ ਵਿੱਚ ਮੈਂ ਪ੍ਰਵਾਨ ਕਰਵਾਉਣਾ। ਕਹਿਣ ਲੱਗੇ ਅਰਦਾਸ ਵੀ ਮੈਂ ਆਪ ਕਰਾਂਗਾ। ਮੈਂ ਕਹਿੰਦਾ ਮੁਕਤੀ ਦੀ ਦਾਤ, ਸਤਿਗੁਰੂ ਕਹਿੰਦੇ ਇਹ ਮੇਰੇ ਮੁਕਤੇ ਨੇ, ਅੱਜ ਤੋਂ ਬਾਅਦ ਇਸ ਧਰਤੀ ਦਾ ਨਾਮ ਹੀ ਮੁਕਤਸਰ ਪੈ ਗਿਆ। ਹੁਣ ਵੇਖੋ ਮੁਕਤੀ ਦੀ ਦਾਤ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਨਾ, ਮੈਂ ਕਹਿੰਦਾ ਕਿਹੜਾ ਹੈ ਉਹ ਬੰਦਾ ਜਿਹਨੂੰ ਮੁਕਤੀ ਨਹੀਂ ਚਾਹੀਦੀ? ਜਿਹੜੇ ਸਾਧੂ ਲੋਕਾਂ ਨੇ ਘਰ ਤਿਆਗ ਦਿੱਤਾ, ਜਿਹੜੇ ਸਾਧੂ ਲੋਕਾਂ ਨੇ ਬੱਚੇ ਤਿਆਗ ਦਿੱਤੇ, ਉਹ ਜਿਹੜੇ ਫਕੀਰ ਲੋਕਾਂ ਨੇ ਸਾਰਾ ਕੁਝ ਤਿਆਗ ਕੇ ਜੰਗਲਾਂ ਦੇ ਅੰਦਰ ਟਿਕਾਣਾ ਕਰ ਲਿਆ। ਉਹਨਾਂ ਨੇ ਵੀ ਰੱਬ ਦੇ ਨਾਲ ਇੱਕ ਮੰਗ ਅਤੇ ਇੱਕ ਸ਼ਰਤ ਰੱਖੀ ਸੀ, ਕਹਿਣ ਲੱਗੇ ਕੁਝ ਨਹੀਂ ਚਾਹੀਦਾ ਪਰ ਇੱਕ ਮੁਕਤੀ ਦੀ ਦਾਤ ਮੈਨੂੰ ਦੇ ਦੇ। ਜਿਨ੍ਹਾਂ ਨੇ ਘਰ ਛੱਡਿਆ ਮੁਕਤੀ ਦੀ ਉਹਨਾਂ ਨੂੰ ਵੀ ਲੋੜ ਪੈ ਗਈ। ਕੋਈ ਪ੍ਰਾਣੀ ਅਕਾਲ ਚਲਾਣਾ ਕਰ ਜਾਂਦਾ ਹੈ ਅਤੇ ਅਰਦਾਸੀਆ ਸਿੰਘ ਕਹਿੰਦਾ ਏ ਵੀ ਜ਼ਿੰਦਗੀ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਮਹਾਰਾਜ ਕਿਰਪਾ ਕਰੋ, ਵਿਛੜੀ ਆਤਮਾ ਨੂੰ ਆਪਣੇ ਚਰਨਾਂ ਕਮਲਾਂ ਦੇ ਅੰਦਰ ਨਿਵਾਸ ਬਖਸ਼ੋ। ਮੈਂ ਕਹਿੰਦਾ ਪਾਣੀ ਤਾਂ ਪੁਲਾਂ ਦੇ ਹੇਠੋਂ ਹੀ ਲੰਘਣਾ ਨਾ, ਮਰਨ ਤੋਂ ਬਾਅਦ ਵੀ ਆਪਾਂ ਮੁਕਤੀ ਮੰਗਦੇ ਹਾਂ, ਕਿਹੜੇ ਸਿੱਖ ਨੂੰ ਮੁਕਤੀ ਨਹੀਂ ਚਾਹੀਦੀ? ਅਤੇ ਧੰਨ ਗੁਰੂ ਕਲਗੀਧਰ ਪਿਤਾ ਜੀ ਕਹਿੰਦੇ ਇਹ ਮੁਕਤੇ ਹੋਏ ਅਤੇ ਇਸ ਧਰਤੀ ਦਾ ਨਾਮ ਵੀ ਮੁਕਤਸਰ ਰੱਖ ਦਿਓ। ਕਹਿੰਦੇ ਨੇ ਸਤਿਗੁਰੂ ਜੀ ਨੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾਈ ਅਤੇ ਪੱਟ ਵਹੀਆਂ ਲਿਖਦੀਆਂ ਨੇ। ਬਚਨ ਸਿੱਖਾਂ ਨੂੰ ਕਿਹਾ ਕਿ ਸੋਹਲੇ ਦੀ ਬਾਣੀ ਦਾ ਪਾਠ ਅਰਦਾਸ ਮੈਂ ਆਪ ਕਰਾਂਗਾ, ਤੁਸੀਂ ਇੱਕ ਕਾਰਜ ਕਰਿਆ ਜੇ। ਜਦੋਂ ਅਰਦਾਸ ਹੋ ਗਈ ਜ਼ਕਾਰਿਆਂ ਦੀ ਆਵਾਜ਼ ਨਾਲ ਅਸਮਾਨ ਗੁੰਜਾ ਦੇਣਾ। ਪੱਟ ਵਹੀਆਂ ਨੇ ਲਿਖਿਆ ਕਹਿੰਦੇ ਸਤਿਗੁਰੂ ਸ੍ਰੀ ਮੁਕਤੀ ਸੋਹਲੇ ਕਾ ਪਾਠ ਕੀਆ, ਉਪਰੰਤ ਖੜੇ ਹੋਏ ਅਰਦਾਸ ਕੀ, ਸਿੱਖਾਂ ਨੇ ਸਤਿ ਸ੍ਰੀ ਅਕਾਲ ਕੇ ਜੈਕਾਰਿਆਂ ਸੇ ਅਸਮਾਨ ਗੁੰਜਾਏ ਦੀਆ। ਗੁਰੂ ਜੀ ਨੇ ਸ੍ਰੀ ਵਾਹਿਗੁਰੂ ਆਖ ਆਪਣੇ ਹਸਤ ਕਮਲਾ ਸੇ ਅੰਗੀਠੇ ਕੋ ਅਨਲ ਦੀ, ਅਨਲ ਦੇ ਅਰਥ ਕਰਾਂਗੇ ਅੱਗ। ਅੱਜ ਆਪਣੇ ਹੱਥਾਂ ਦੇ ਨਾਲ ਮਹਾਰਾਜ ਨੇ ਅੰਗੀਠੇ ਨੂੰ ਅਗਨੀ ਵਿਖਾਈ, ਅੱਗ ਮੱਚ ਉੱਠੀਏ, ਲਾਟਾਂ ਆਕਾਸ਼ ਨੂੰ ਤੁਰ ਪਈਆਂ। ਕਿਉਂਕਿ ਗੁਰੂ ਕੇ ਸਿੱਖੋ 40 ਸਿੱਖਾਂ ਦਾ ਸੰਸਕਾਰ ਇੱਕ ਜਗ੍ਹਾ ਦੇ ਉੱਪਰ ਕੀਤਾ ਗਿਆ ਹੈ। ਬੜੀ ਵਾਰੀ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਨਾ ਕਈ ਗੁਰਮੁਖ ਪ੍ਰੇਮੀ ਇਹ ਗੱਲ ਕਹਿ ਦਿੰਦੇ ਨੇ ਜੀ ਮੈਂ ਥੜਾ ਸਾਹਿਬ 'ਤੇ ਪਾਠ ਕਰਵਾਉਣਾ ਅਤੇ ਮੈਂ ਮਨ ਵਿੱਚ ਸੋਚਣਾ ਹੁੰਦਾ ਵਾਂ ਮੇਰੇ ਸਤਿਗੁਰੂ ਜਿਸ ਵੇਲੇ ਤੁਸਾਂ ਨੇ 40 ਸਿੰਘਾਂ ਦੀ ਚਿਖਾ ਤਿਆਰ ਕੀਤੀ ਉਹ ਕੋਈ ਇੱਕ ਜਾਂ ਦੋ ਕਰਮਾਂ ਜਗ੍ਹਾ ਨਹੀਂ, ਜਿੰਨਾ ਗੁਰਦੁਆਰਾ ਸ਼ਹੀਦਗੰਜ ਕਮ ਸੇ ਕਮ ਸਾਰੀ ਦੀ ਸਾਰੀ ਧਰਤੀ ਕਵਰ ਹੋ ਗਈ ਹੋਣੀ ਹੈ। ਗੁਰਦੁਆਰਾ ਸ਼ਹੀਦਗੰਜ ਸਾਰੀ ਕਵਰ ਹੋ ਗਈ ਕਿਉਂਕਿ 40 ਸਿੰਘਾਂ ਦਾ ਅੰਗੀਠਾ ਇੱਕ ਜਗ੍ਹਾ ਦੇ ਉੱਪਰ ਮਚਿਆ। ਜਿਸ ਵੇਲੇ ਅੰਗੀਠੇ ਦੀ ਅਗਨੀ ਆਕਾਸ਼ ਨੂੰ ਪੁੱਜੀਏ ਅਤੇ ਕਹਿੰਦੇ ਨੇ ਉਹ ਕੋਈ ਅੱਖ ਨਹੀਂ ਜਿਹੜੀ ਰੋਈ ਨਹੀਂ, ਕੋਈ ਹਿਰਦਾ ਐਸਾ ਨਹੀਂ ਜਿਹੜਾ ਹਿਰਦਾ ਭਰਿਆ ਨਹੀਂ। ਅਤੇ ਇੱਥੇ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹਾਂਗਾ, ਰਹਿਤ ਮਰਿਆਦਾ ਦੇ ਬੋਲ ਲਿਖੇ ਨੇ ਵੀ ਜਦੋਂ ਕੋਈ ਪ੍ਰਾਣੀ ਅਕਾਲ ਚਲਾਣਾ ਕਰ ਜਾਂਦਾ ਨਾ ਅਤੇ ਉਹਦੇ ਅਕਾਲ ਚਲਾਣੇ ਤੋਂ ਬਾਅਦ ਜ਼ਰੂਰੀ ਨਹੀਂ ਵੀ ਆਪਾਂ ਹਰੀ ਕੇ ਜਾ ਕੇ ਅਸਥੀਆਂ ਪ੍ਰਵਾਹ ਕਰਨੀਆਂ ਨੇ, ਕੋਈ ਜ਼ਰੂਰੀ ਨਹੀਂ ਵੀ ਆਪਾਂ ਕਰਤਾਰਪੁਰ ਦੀ ਧਰਤੀ 'ਤੇ ਜਾਣਾ, ਕੋਈ ਜ਼ਰੂਰੀ ਨਹੀਂ ਪਤਾਲਪੁਰੀ ਅਤੇ ਹਰਿਦੁਆਰ ਜਾਣਾ, ਆਪਾਂ ਕਿਤੇ ਵੀ ਚੱਲਦੇ ਪਾਣੀ ਦੇ ਅੰਦਰ ਅਸਥੀਆਂ ਜਲ ਪ੍ਰਵਾਹ ਕਰ ਸਕਦੇ ਹਾਂ, ਰਹਿਤ ਮਰਿਆਦਾ ਦੇ ਬੋਲ ਨੇ। ਕਹਿੰਦੇ ਜੇ ਚੱਲਦਾ ਪਾਣੀ ਨਹੀਂ ਮਿਲਦਾ ਆਪਾਂ ਧਰਤੀ ਦੇ ਅੰਦਰ ਉਹਨਾਂ ਅਸਥੀਆਂ ਨੂੰ ਦੱਬ ਵੀ ਸਕਦੇ ਹਾਂ, ਕੋਈ ਪਾਪ ਨਹੀਂ। ਅਤੇ ਬੜੇ ਮੇਰੇ ਵੀਰ ਵਿਤਕਰਾ ਜਿਹਾ ਕਰ ਲੈਂਦੇ, ਇਤਰਾਜ਼ ਕਰ ਲੈਂਦੇ ਜੀ ਨਵੀਂ ਜੀ ਗੱਲ ਪੇਸ਼ ਕਰ ਦਿੱਤੀ। ਉਹ ਗੁਰੂ ਕੇ ਸਿੱਖੋ ਜਦੋਂ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਜਾਂਦੇ ਹਾਂ ਨਾ ਅਤੇ ਬਾਹਰਲੇ ਪਾਸੇ ਇੱਕ ਬੋਰਡ ਲੱਗਾ ਹੈ, ਉਸ ਬੋਰਡ ਦੇ ਉੱਪਰ ਇਹ ਗੱਲ ਖਾਸ ਕਰਕੇ ਲਿਖੀ ਗਈ ਹੈ ਵੀ ਜਦੋਂ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਇਸ ਗੁਰਦੁਆਰੇ ਨੂੰ ਬਣਾਉਣ ਦੀ ਖਾਤਰ ਨੀਹਾਂ ਦੀ ਖੁਦਾਈ ਕੀਤੀ ਅਤੇ ਹੇਠੋਂ ਰਾਖ ਨਿਕਲੀ, ਹੇਠੋਂ ਗੁਰੂ ਕੇ ਸਿੱਖਾਂ ਦੀਆਂ ਅਸਥੀਆਂ ਨਿਕਲੀਆਂ ਅਤੇ ਜਿਨ੍ਹਾਂ ਨੂੰ ਇੱਥੇ ਦੱਬ ਕੇ ਉੱਪਰ ਗੁਰਦੁਆਰਾ ਸਾਹਿਬ ਤਿਆਰ ਕਰ ਦਿੱਤੇ ਗਏ ਨੇ। ਮੈਂ ਕਹਿੰਦਾ ਸਤਿਗੁਰੂ ਜਿਹੜੇ ਸਿਧਾਂਤਾਂ ਦੇ ਪਿੱਛੇ ਅੱਜ ਅਸੀਂ ਲੜ ਪੈਂਦੇ ਹਾਂ, ਜਿਹੜੇ ਸਿਧਾਂਤਾਂ ਦੇ ਪਿੱਛੇ ਅੱਜ ਅਸੀਂ ਪੱਗਾਂ ਉਤਾਰ ਦਿੰਦੇ ਹਾਂ, ਮਹਾਰਾਜ ਇਹ ਸਿਧਾਂਤ 'ਤੇ ਤੁਸੀਂ ਅੱਜ ਤੋਂ 300 ਸਾਲ ਪਹਿਲਾਂ ਸਾਨੂੰ ਬਖਸ਼ ਕੇ ਗਏ ਹੋ। ਸਤਿਗੁਰੂ ਉਹਨਾਂ ਸਿਧਾਂਤਾਂ ਦੇ ਉੱਪਰ ਸਾਨੂੰ ਚੱਲਣ ਦੀ ਸਮਤ ਬਖਸ਼ ਦੇਵੋ। ਉਹ ਗੁਰੂ ਕੇ ਸਿੱਖੋ ਅੰਗੀਠਾ ਬਲ ਗਿਆ, ਮਹਾਰਾਜ ਨੇ ਫਿਰ ਵਣ ਸਾਹਿਬ ਦੇ ਹੇਠਾਂ, ਮੈਂ ਦਾਅਵਾ ਨਹੀਂ ਕਰ ਸਕਦਾ ਵੀ ਵਣ ਸਾਹਿਬ ਉਹ ਕਿਹੜਾ ਸੀ, ਵਣ ਸਾਹਿਬ ਦੇ ਹੇਠਾਂ ਦੀਵਾਨ ਸਜਾਇਆ ਗਿਆ, ਭਰੀ ਦੁਪਹਿਰ ਦੀਵਾਨ ਸਜਾਇਆ, ਸੰਧਿਆ ਦਾ ਵੇਲਾ ਹੋਇਆ, ਸਿੱਖਾਂ ਨੂੰ ਹੁਕਮ ਕੀਤੇ ਨੇ ਵੀ ਅੰਗੀਠੇ ਦੇ ਚਾਰ ਚੁਫੇਰੇ ਆਸਣ ਲਾ ਕੇ ਪੈ ਜਾਵੋ। ਅਗਲਾ ਦਿਨ ਚੜ੍ਹਿਆ, ਆਸਾਂ ਕੀ ਵਾਰ ਦੇ ਕੀਰਤਨ ਦੀ ਸਮਾਪਤੀ ਕੀਤੀ ਗਈ ਹੈ, ਮਹਾਰਾਜ ਨੇ ਫਿਰ ਉੱਥੇ ਇੱਕ ਗੱਲ ਕਹੀ, 5 ਬਚਨ ਕੀਤੇ ਸਨ। ਸਭ ਤੋਂ ਪਹਿਲਾਂ ਬੋਲ ਇਹ ਕਿਹਾ, ਅੱਜ ਤੋਂ ਬਾਅਦ ਕੋਈ ਖਿਦਰਾਣਾ ਨਾ ਆਖੇ, ਅੱਜ ਤੋਂ ਕੋਈ ਬਾਅਦ ਇਸ ਧਰਤੀ ਨੂੰ ਈਸ਼ਰ ਸਰ ਨਾ ਕਹੇ, ਇਹ ਮੇਰੇ ਮੁਕਤੇ ਨੇ, ਇਸ ਧਰਤੀ ਦਾ ਨਾਮ ਹੀ ਅੱਜ ਤੋਂ ਬਾਅਦ ਮੁਕਤਸਰ ਹੈ। ਦੂਸਰਾ ਬੋਲ ਮੇਰੇ ਸਤਿਗੁਰੂ ਨੇ ਇਹ ਕਿਹਾ ਕਿ ਜਿਹੜਾ ਇਹਨਾਂ ਸ਼ਹੀਦਾਂ ਦੇ ਅਸਥਾਨ 'ਤੇ ਇਸ਼ਨਾਨ ਕਰੇਗਾ ਉਹਨੂੰ 68 ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋਣਾ ਹੈ। ਤੀਸਰਾ ਬੋਲ ਮੇਰੇ ਧੰਨ ਗੁਰੂ ਕਲਗੀਧਰ ਪਿਤਾ ਨੇ ਕਿਹਾ, ਕਹਿਣ ਲੱਗੇ ਇੱਥੇ ਤੁਸੀਂ ਸਾਰੀ ਮਿੱਟੀ ਨੂੰ ਇਕੱਠੀਆਂ ਕਰਕੇ ਇੱਕ ਥੜਾ ਬਣਾ ਦਿਓ ਅਤੇ ਜਿਹੜਾ ਥੜਾ ਬਣਾਏਗਾ ਉਹਦੇ ਜੀਵਨ ਦੀ ਕਲਿਆਣ ਹੋਵੇਗੀ। ਚੌਥਾ ਬੋਲ ਮੇਰੇ ਕਲਗੀਧਰ ਪਿਤਾ ਜੀ ਨੇ ਕਿਹਾ, ਸਿੱਖ ਪੰਥ ਦੋਵਾਂ ਵੇਲੇ ਦੀ ਅਰਦਾਸ ਦੇ ਅੰਦਰ ਇਹਨਾਂ 40 ਮੁਕਤੀਆਂ ਦਾ ਨਾਮ ਜਪੇਗਾ। ਮੈਂ ਕਹਿੰਦਾ ਕਈ ਵਾਰੀ ਆਪਾਂ ਇਹ ਗੱਲ ਕਹਿ ਦਿੰਦੇ ਹਾਂ ਜੀ ਜਿਹੜੇ 40 ਮੁਕਤੀਆਂ ਦਾ ਨਾਮ ਆਪਾਂ ਅਰਦਾਸ ਵਿੱਚ ਲੈਂਦੇ ਹਾਂ ਉਹ ਕਿਹੜੇ 40 ਮੁਕਤੇ ਨੇ, ਕਿਉਂਕਿ ਚਮਕੌਰ ਸਾਹਿਬ ਬਾਰੇ ਵੀ 40 ਮੁਕਤੇ ਨੇ ਅਤੇ ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ ਬੜੀ ਸੁੰਦਰ ਖੋਜ ਕੀਤੀ ਹੈ, ਉਹ ਕਹਿੰਦੇ ਮੁਕਤੇ 3 ਹੋਏ ਨੇ। 3 ਮੁਕਤੇ ਕਿਹੜੇ? ਵੇਖੋ ਜਦੋਂ ਧੰਨ ਗੁਰੂ ਕਲਗੀਆਂ ਵਾਲੇ ਨੇ ਅੰਮ੍ਰਿਤ ਦੀ ਦਾਤ ਦਿੱਤੀ ਅਤੇ ਪੰਜਾਂ ਪਿਆਰਿਆਂ ਤੋਂ ਬਾਅਦ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਅਸਲ ਦੇ ਅੰਦਰ ਉਹ ਵੀ ਮੁਕਤੇ ਗਿਣੇ ਗਏ ਨੇ। ਜਿਹੜੇ ਚਮਕੌਰ ਦੀ ਗੜੀ 'ਤੇ ਸ਼ਹੀਦੀਆਂ ਪ੍ਰਾਪਤ ਕਰ ਗਏ ਉਹਨਾਂ ਨੂੰ ਵੀ ਇਤਿਹਾਸ ਦੇ ਵਿੱਚ ਮੁਕਤੀ ਆਖਿਆ ਗਿਆ ਹੈ, ਅਤੇ ਜਿਹੜੇ ਮੁਕਤਸਰ ਸਾਹਿਬ ਦੀ ਧਰਤੀ 'ਤੇ ਸ਼ਹੀਦੀਆਂ ਪਾ ਗਏ ਨੇ ਉਹਨਾਂ ਨੂੰ ਵੀ ਮੁਕਤੇ ਕਿਹਾ ਗਿਆ। ਕਈ ਵਾਰੀ ਇੱਥੇ ਵਿਚਾਰ ਛਿੜਦੀ ਹੈ ਬਈ ਜਿਹੜੇ ਮੁਕਤਸਰ ਸਾਹਿਬ ਵਾਲੇ 40 ਮੁਕਤੀਆਂ ਦਾ ਅਰਦਾਸ ਵਿੱਚ ਨਾਮ ਲੈਂਦੇ ਹਾਂ ਕਿ ਚਮਕੌਰ ਸਾਹਿਬ ਵਾਲੇ, ਮੈਂ ਕਹਿੰਦਾ ਜਿਨ੍ਹਾਂ ਮੁਕਤੀਆਂ ਦੇ ਨਾਮ 'ਤੇ ਨਗਰ ਦਾ ਮੁੱਢ ਵੱਜ ਗਿਆ ਅਤੇ ਨਗਰ ਦਾ ਨਾਮ ਹੀ ਮੁਕਤਸਰ ਪੈ ਗਿਆ, ਅਸਲ ਦੇ ਅੰਦਰ 40 ਮੁਕਤੀ ਅਰਦਾਸ ਵਾਲੇ ਉਹ ਨੇ। ਮੁਕਤਸਰ ਸਾਹਿਬ ਵਾਲੇ 40 ਮੁਕਤੇ ਨੇ ਜਿਨ੍ਹਾਂ ਨੂੰ ਆਪਾਂ ਅਰਦਾਸ ਵਿੱਚ ਨਾਮ ਲੈਂਦੇ ਹਾਂ। ਇੱਧਰੋਂ ਮਹਾਰਾਜ ਧੰਨ ਗੁਰੂ ਕਲਗੀਧਰ ਪਿਤਾ ਜੀ, ਮੇਰੇ ਸਤਿਗੁਰੂ, ਇਹਨਾਂ ਸ਼ਹੀਦ ਸਿੰਘਾਂ ਦੇ ਸੰਸਕਾਰ ਕਰਵਾ ਕੇ ਸਤਿਗੁਰੂ ਜੀ ਅਗਲੇ ਪੈਰ ਨੂੰ ਰਵਾਨਾ ਹੋਏ ਨੇ। ਉਹ ਗੁਰੂ ਕੇ ਸਿੱਖੋ, ਇੱਥੇ ਮੈਂ ਇਹਨਾਂ ਗੁਰੂ ਕੇ ਸਿੱਖਾਂ ਦੇ ਘਰਾਣੇ ਦੇ ਬਾਬਤ ਜ਼ਰੂਰ ਬੇਨਤੀ ਕਰਨੀ ਚਾਹਾਂਗਾ। ਆਪਾਂ ਨਾਮ ਲੈਂਦੇ ਹਾਂ ਭਾਈ ਮਹਾਂ ਸਿੰਘ ਜੀ ਹੋਰਾਂ ਦਾ, ਵੀ ਭਾਈ ਮਹਾਂ ਸਿੰਘ ਜੀ ਨੇ ਸ਼ਹੀਦੀਆਂ ਪ੍ਰਾਪਤ ਕਰ ਲਈਆਂ, ਇਹਨਾਂ ਦੇ ਖਾਨਦਾਨ ਦੇ ਵਿੱਚ ਵੀ ਸ਼ਹੀਦੀਆਂ ਪ੍ਰਾਪਤ ਕੀਤੀਆਂ ਗਈਆਂ ਨੇ। ਭਾਈ ਮਹਾਂ ਸਿੰਘ ਦੇ ਪੜਦਾਦੇ ਦਾ ਨਾਮ ਸੀ ਭਾਈ ਬੱਲੂ ਰਾਏ, ਭਾਈ ਮਹਾਂ ਸਿੰਘ ਦੇ ਪੜਦਾਦੇ ਦਾ ਨਾਮ ਸੀ ਭਾਈ ਬੱਲੂ ਰਾਏ, ਅਤੇ ਪੱਟ ਵਹੀਆਂ ਦੇ ਮੁਤਾਬਕ ਇਹ ਬੱਲੂ ਰਾਏ ਉਹ ਸੀ ਜਿਹਨੇ ਮੁਰਤਜ਼ਾ ਖਾਂ ਨੂੰ ਮਾਰਿਆ, ਮੁਰਤਜ਼ਾ ਖਾਂ ਉਹ ਸੀ ਜਿਹਨੇ ਧੰਨ ਗੁਰੂ ਪੰਚਮ ਪਾਤਸ਼ਾਹ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰਵਾਇਆ। ਬੱਲੂ ਰਾਏ ਦੇ ਸਨ 12 ਪੁੱਤਰ, ਜਿਨ੍ਹਾਂ 12 ਪੁੱਤਰਾਂ ਦੇ ਵਿੱਚੋਂ ਮਾਈ ਦਾਸ ਦਾ ਨਾਮ ਇਤਿਹਾਸ ਦੇ ਅੰਦਰ ਬੜਾ ਜ਼ਿਆਦਾ ਪ੍ਰਸਿੱਧ ਹੋਇਆ ਹੈ, ਅਤੇ ਮਾਈ ਦਾਸ ਜੀ ਇਹ ਜਥੇਦਾਰ ਭਾਈ ਮਹਾਂ ਸਿੰਘ ਜੀ ਦੇ ਸਕੇ ਦਾਦਾ ਜੀ ਲੱਗਦੇ ਨੇ। ਮਾਈ ਦਾਸ ਦੇ ਅੱਗੋਂ ਸਨ 12 ਸਪੁੱਤਰ, ਜਿਨ੍ਹਾਂ 12 ਸਪੁੱਤਰਾਂ ਦੇ ਵਿੱਚੋਂ ਤਿੰਨਾਂ ਦਾ ਨਾਮ ਆਪਾਂ ਪੰਥ ਦੇ ਵਿੱਚ ਬੜੇ ਸਤਿਕਾਰ ਦੇ ਨਾਲ ਲੈਂਦੇ ਹਾਂ, ਜਿਹੜੇ ਨੇ ਭਾਈ ਦਯਾਲਾ ਜੀ ਦਿੱਲੀ ਦੀ ਧਰਤੀ ਦੇ ਉੱਪਰ ਦੇਗ ਦੇ ਵਿੱਚ ਉਬਾਲੇ ਗਏ ਸ਼ਹੀਦੀਆਂ ਪ੍ਰਾਪਤ ਕਰ ਗਏ। ਦੂਸਰੇ ਨੇ ਭਾਈ ਮਨੀ ਰਾਮ ਜੀ, ਜਿਨ੍ਹਾਂ ਨੂੰ ਭਾਈ ਮਨੀ ਸਿੰਘ ਕਹਿੰਦੇ ਹਾਂ, ਜਿਨ੍ਹਾਂ ਨੇ ਬੰਧ ਕਟਵਾ ਕੇ ਸ਼ਹੀਦੀਆਂ ਪ੍ਰਾਪਤ ਕਰ ਦਿੱਤੀਆਂ। ਤੀਸਰੇ ਨੇ ਭਾਈ ਰਾਏ ਸਿੰਘ ਜੀ, ਜਥੇਦਾਰ ਭਾਈ ਮਹਾਂ ਸਿੰਘ ਜੀ ਦੇ ਪਿਤਾ, ਮਾਈ ਦਾਸ ਦੇ 12 ਸਪੁੱਤਰਾਂ ਦੇ ਵਿੱਚੋਂ 3 ਜਣੇ ਨੇ, ਭਾਈ ਮਨੀ ਸਿੰਘ ਜੀ, ਭਾਈ ਦਯਾਲਾ ਜੀ, ਭਾਈ ਰਾਏ ਸਿੰਘ ਜੀ। ਭਾਈ ਮਨੀ ਸਿੰਘ, ਦਯਾਲਾ ਜੀ ਅਤੇ ਰਾਏ ਸਿੰਘ ਤਿੰਨੇ ਆਪਸ ਵਿੱਚ ਲੱਗਦੇ ਸਨ ਭਰਾ, ਅਤੇ ਜਥੇਦਾਰ ਭਾਈ ਮਹਾਂ ਸਿੰਘ ਜੀ ਇਹ ਭਾਈ ਰਾਏ ਸਿੰਘ ਜੀ ਦੇ ਨੇ ਸਪੁੱਤਰ, ਅਤੇ ਭਾਈ ਮਨੀ ਸਿੰਘ ਜੀ ਦੇ ਔਰ ਭਾਈ ਦਯਾਲਾ ਜੀ ਦੇ ਸਕੇ ਭਤੀਜੇ ਲੱਗਦੇ ਸਨ ਇਹ। ਭਾਈ ਦਯਾਲਾ ਜੀ, ਭਾਈ ਮਨੀ ਸਿੰਘ ਜੀ ਇਹ ਮਹਾਂ ਸਿੰਘ ਜੀ ਦੇ ਸਕੇ ਤਾਇਆ ਜੀ ਲੱਗਦੇ ਨੇ। ਇਸ ਜੰਗ ਦੇ ਅੰਦਰ ਭਾਈ ਮਹਾਂ ਸਿੰਘ ਜੀ ਦਾ ਸਕਾ ਭਰਾ ਭਾਈ ਸੀਤਲ ਸਿੰਘ ਜੀ ਔਰ ਇਹਨਾਂ ਦੇ ਪਿਤਾ ਭਾਈ ਰਾਏ ਸਿੰਘ ਜੀ ਸ਼ਹੀਦੀਆਂ ਪ੍ਰਾਪਤ ਕਰ ਗਏ। ਇਹ ਖਾਨਦਾਨ ਪਵਾਰ ਰਾਜਪੂਤ ਨੇ ਅਤੇ ਬੱਲੂ ਰਾਏ ਤੋਂ ਇਹਨਾਂ ਦਾ ਇਤਿਹਾਸ ਛਿੜ ਰਿਹਾ। ਜਥੇਦਾਰ ਭਾਈ ਮਹਾਂ ਸਿੰਘ ਜੀ ਦੇ 4 ਸਪੁੱਤਰ ਵਿਦਵਾਨ ਸੱਜਣਾਂ ਨੇ ਭਾਈ ਦਾਨ ਸਿੰਘ ਜੀ, ਭਾਈ ਤਾਰਾ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਸੁਜਾਨ ਸਿੰਘ ਜੀ, ਜਿਨ੍ਹਾਂ ਨੇ ਸਿੱਖ ਪੰਥ ਦੇ ਅੰਦਰ ਮਹਾਨ ਯੋਗਦਾਨ ਦਿੱਤਾ। ਆਪਾਂ ਮਾਤਾ ਭਾਗ ਕੌਰ ਦਾ ਨਾਮ ਲੈਂਦੇ ਹਾਂ। ਇਸ ਮਾਤਾ ਨੇ ਜਿਹਦੇ ਘਰ ਦੇ ਵਿੱਚ ਔਲਾਦ ਨਹੀਂ ਅਤੇ ਸਤਿਗੁਰੂ ਦੇ ਘਰ ਦੇ ਵਿੱਚੋਂ ਪੁੱਤਰ ਦੀ ਦਾਤ ਲੈਣ ਦੇ ਲਈ ਤੁਰੀ, ਇੰਨਾ ਕੁ ਮਨ ਉਹਦੇ ਚਰਨਾਂ ਦੇ ਨਾਲ ਜੁੜ ਗਿਆ ਕਿ ਰਸਨਾ ਤੋਂ ਸ਼ਬਦ ਕਹਿਣੇ ਪੈ ਗਏ। ਸਾਚੀ ਪ੍ਰੀਤ ਹਮ ਤੁਮਸਿਓ ਜੋਰੀ, ਤੁਮਸਿਓ ਜੋਰ ਅਵਰ ਸੰਗ ਤੋਰੀ, ਮੇਰੇ ਮਾਲਕਾ ਅੱਜ ਤੇਰੇ ਚਰਨਾਂ ਦੇ ਨਾਲ ਜੁੜੀਏ ਅਤੇ ਬਾਕੀ ਸਾਰਿਆਂ ਨਾਲ ਅੱਜ ਮੈਂ ਤੋੜ ਬੈਠੀ ਹਾਂ। ਇੱਥੋਂ ਸਤਿਗੁਰੂ ਜੀ ਦੇ ਨਾਲ ਗਈ ਅਤੇ ਕਹਿੰਦੇ ਨੇ ਨੰਦੇੜ ਦੀ ਧਰਤੀ ਤੱਕ ਇਸ ਬੀਬੀ ਨੇ ਪ੍ਰਚਾਰ ਕੀਤਾ। ਅਤੇ ਗੁਰੂ ਕੇ ਸਿੱਖੋ, ਮਾਤਾ ਭਾਗ ਕੌਰ ਜੀ ਦੇ 2 ਸਕੇ ਭਰਾ ਭਾਈ ਭਾਗ ਸਿੰਘ, ਭਾਈ ਦਿਲਬਾਗ ਸਿੰਘ ਇਸੇ ਜੰਗ ਦੇ ਅੰਦਰ ਸ਼ਹੀਦੀਆਂ ਪ੍ਰਾਪਤ ਕਰ ਗਏ। ਮਾਤਾ ਭਾਗ ਕੌਰ ਦੇ 2 ਚਾਚੇ ਦੇ ਪੁੱਤ ਭਰਾ ਇਸ ਜੰਗ ਦੇ ਅੰਦਰ ਸ਼ਹੀਦੀਆਂ ਪ੍ਰਾਪਤ ਕਰ ਗਏ। ਮਾਤਾ ਭਾਗ ਕੌਰ ਦੇ ਪਤੀ ਦੇਵ ਜਥੇਦਾਰ ਨਿਧਾਨ ਸਿੰਘ ਜੀ ਵੜੈਚ ਇਸੇ ਜੰਗ ਦੇ ਅੰਦਰ ਸ਼ਹੀਦੀਆਂ ਪ੍ਰਾਪਤ ਕਰ ਗਏ। ਅਤੇ ਮਾਤਾ ਭਾਗ ਕੌਰ ਭਾਈ ਲੰਗਾਹ ਦੀ ਭਤੀਜੀ, ਭਾਈ ਲੰਗਾਹ ਨੇ ਲਾਈ ਸੀ ਸਿੱਖੀ ਦੀ ਚੇਟਕ ਅਤੇ ਇਹਨਾਂ ਨੇ ਸ਼ਹੀਦੀ ਖੂਨ ਪਾ ਕੇ ਉਸ ਬੂਟੇ ਨੂੰ ਕਹਿੰਦੇ ਨੇ ਸਦਾ ਦੇ ਲਈ ਆਬਾਦ ਕਰਕੇ ਰੱਖ ਦਿੱਤਾ। ਕਿੰਨੀ ਕੁ ਦੇਰ ਤੱਕ ਫਲ ਲੱਗਣਗੇ, ਰਹਿੰਦੀ ਦੁਨੀਆ ਤੱਕ ਬੂਟਾ ਲਾਇਆ ਭਾਈ ਲੰਗਾਹ ਨੇ ਅਤੇ ਔਰ ਇਹਨਾਂ ਗੁਰੂ ਕੇ ਸਿੱਖਾਂ ਨੇ ਉਸ ਬੂਟੇ ਨੂੰ ਆਪਣਾ ਖੂਨ ਦੇ ਕੇ ਉਸ ਬੂਟੇ ਨੂੰ ਹਰਿਆ ਭਰਿਆ ਕਰ ਦਿੱਤਾ। ਤੀਸਰਾ ਖਾਨਦਾਨ ਅੱਜ ਦਾ ਭਾਈ ਖੁਸ਼ਹਾਲ ਸਿੰਘ ਜੀ। ਆਪਾਂ 40 ਮੁਕਤੀਆਂ ਦੇ ਜਦੋਂ ਨਾਮ ਪੜ੍ਹਦੇ ਹਾਂ, ਵੇਖੋ ਨਿਰਾ ਕਥਾ ਵਾਚਕਾਂ 'ਤੇ ਵੀ ਵਿਸਿਆ ਜੇ ਨਾ, ਜਦੋਂ ਕੋਈ ਗੱਲ ਕਰੇ ਉਹਨੂੰ ਪੜ੍ਹ ਵੀ ਲੈਣਾ ਚਾਹੀਦਾ। ਮੈਂ ਬੜੀ ਵਾਰੀ ਬੇਨਤੀ ਕਰਨਾ ਹੁੰਦਾ ਵਾਂ, ਲਕੀਰ ਦੇ ਫਕੀਰ ਨਹੀਂ ਬਣਨਾ ਕਿਉਂਕਿ ਖੋਜ ਨਿਤ ਨਵੀਂ ਹੈ। ਇੱਕ ਦਿਨ ਦੀ ਖੋਜ ਦੇ ਉੱਪਰ ਆਧਾਰ ਨਹੀਂ। ਜਿੰਨੇ ਵਿਦਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਟੀਕੇ ਕੀਤੇ ਨੇ ਨਾ, ਕਿਸੇ ਵਿਦਵਾਨ ਨੇ ਲਿਖ ਕੇ ਇਹ ਬਾਤ ਨਹੀਂ ਦਿੱਤੀ ਵੀ ਜੋ ਟੀਕਾ ਮੈਂ ਕਰ ਚੱਲਿਆ ਅੱਜ ਤੋਂ ਬਾਅਦ ਕਿਸੇ ਨੇ ਨਹੀਂ ਕਰਨਾ। ਖੋਜ ਨਿਤ ਨਵੀਂ ਹੈ ਇਤਿਹਾਸਾਂ ਦੀ ਅਤੇ ਗੁਰਬਾਣੀ ਦੀ ਖਾਸ ਕਰਕੇ। ਕਹਿੰਦੇ ਨੇ ਭਾਈ ਖੁਸ਼ਹਾਲ ਸਿੰਘ ਜੀ ਜੋ ਭੱਲੇ ਖਾਨਦਾਨ ਦੇ ਵਿੱਚੋਂ ਨੇ, ਇਹਨਾਂ ਦੇ 2 ਸਪੁੱਤਰ ਭਾਈ ਦਰਬਾਰਾ ਸਿੰਘ ਜੀ, ਭਾਈ ਕਰਬਾਰਾ ਸਿੰਘ ਜੀ, ਦੋ ਭਰਾ ਭਾਈ ਦਰਬਾਰਾ ਸਿੰਘ ਭਾਈ ਕਰਬਾਰਾ ਸਿੰਘ ਇਹਨਾਂ ਦੇ ਬਾਪ ਭਾਈ ਖੁਸ਼ਹਾਲ ਸਿੰਘ ਜੀ ਇਸ ਜੰਗ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕਰ ਗਏ। ਇਹ ਭੱਲਾ ਖਾਨਦਾਨ ਧੰਨ ਗੁਰੂ ਅਮਰਦਾਸ ਸਤਿਗੁਰੂ ਜੀ ਦੀ ਵੰਸ਼ ਦੇ ਵਿੱਚੋਂ ਬੇ ਇਹ ਤਾਂ ਸ਼ਹੀਦੀਆਂ ਜਿਹਨਾਂ ਪ੍ਰਾਪਤ ਕੀਤੀਆਂ। ਗੁਰੂ ਅਮਰਦਾਸ ਜੀ ਦਾ ਪਰਿਵਾਰ, ਭਾਈ ਮਨੀ ਸਿੰਘ ਜੀ ਦੇ ਪਰਿਵਾਰ, ਇਹ ਤਾਂ ਭਾਈ ਲੰਗਾਹ ਜੀ ਦੇ ਪਰਿਵਾਰ, ਬੜੇ ਵੱਡੇ ਵੱਡੇ ਖਾਨਦਾਨਾਂ ਨੇ ਸ਼ਹੀਦੀਆਂ ਪ੍ਰਾਪਤ ਕਰ ਲਈਆਂ। ਅਤੇ ਇਹ 'ਤੇ ਮੈਂ ਇੱਕ ਬੇਨਤੀ ਕਰਾਂਗਾ, ਵੇਖੋ ਆਪਾਂ ਭਾਈ ਮਾਂ ਸਿੰਘ ਜੀ ਦਾ ਨਾਮ ਲੈਂਦੇ ਹਾਂ ਅਤੇ ਵਾਰੀ ਵਾਰੀ ਬੇਦਾਵੇ ਦਾ ਜ਼ਿਕਰ ਕਰਦੇ ਹਾਂ, ਬੜੀਆਂ ਗੱਲਾਂ ਸਾਡੇ ਕਥਾਵਾਚਕ ਵੀਰ ਮੈਂ ਆਪਣੇ 'ਤੇ ਬੇਸ ਬਣਾਵਾਂ ਕਰ ਦਿੰਦੇ ਹਾਂ ਕਿ ਬੇਮੁੱਖ ਹੋ ਗਏ, ਗੁਰੂ ਤੋਂ ਟੁੱਟ ਗਏ। ਉਹ ਗੁਰੂ ਕੇ ਸਿੱਖੋ, ਸਿੱਖ ਦੀ ਗਲਤੀ ਨੂੰ ਅਤੇ ਸਿੱਖ ਦੀ ਸ਼ਹੀਦੀ ਨੂੰ ਕਦੀ ਤੱਕੜ 'ਤੇ ਪਾ ਕੇ ਤੁਲੋ। ਮੈਂ ਕਹਿੰਦਾ ਇੱਕ ਗਲਤੀ ਦੇ ਪਿੱਛੇ ਸ਼ਹੀਦੀ ਨੂੰ ਰੋਲੀਏ ਨਾ, ਸ਼ਹੀਦੀ ਬੜੀ ਮਹਾਨ ਹੈ। ਉਹ ਭਾਈ ਮਹਾਂ ਸਿੰਘ ਨੇ ਤਾਂ ਗੁਰੂ ਕੀ ਗੋਦ ਦੇ ਅੰਦਰ ਬੈਠ ਕੇ ਆਪਣੇ ਬਦਾਵੇ ਨੂੰ ਲੀਰੋ ਲੀਰ ਕਰਵਾ ਦਿੱਤਾ। ਅਤੇ ਆਪਾਂ ਜਦੋਂ ਦਾੜੀਆਂ ਕਟਵਾ ਕੇ, ਦਾੜੀਆਂ ਰੰਗਾ ਕੇ ਅਤੇ ਮੁੱਖ 'ਤੇ ਲਿਖ ਕੇ ਬਦਾਵਾ ਲਾਇਆ, ਮੇਰੇ ਸਤਿਗੁਰੂ ਅਸੀਂ ਬਦਾਵਾ ਮੁੱਖ 'ਤੇ ਲਾ ਕੇ ਬੈਠੇ ਹਾਂ, ਚਿੱਤ ਕਰੇ ਅਤੇ ਪਾੜਦੀ, ਚਿੱਤ ਕਰੇ ਨਾ ਪਾੜੀ, ਆਪਾਂ ਕੀ ਗੁਰੂ ਨੂੰ ਬਦਾਵਾ ਨਹੀਂ ਦਿੱਤਾ? ਸਭ ਤੋਂ ਵੱਡਾ ਬਦਾਵਾ ਦਿੱਤਾ ਹੈ ਆਪਾਂ ਲੋਕਾਂ ਨੇ। ਉਹ ਗੁਰੂ ਕੇ ਸਿੱਖੋ, ਸਤਿਗੁਰੂ ਨੇ ਕਿਹਾ ਸੀ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅਤੇ ਜਦੋਂ ਆਪਾਂ ਅੰਮ੍ਰਿਤ ਵੇਲੇ ਉੱਠੇ ਨਾ, ਕੀ ਇਹ ਮੇਰੇ ਗੁਰੂ ਨੂੰ ਬਦਾਵਾ ਨਹੀਂ? ਬੀਬੀ ਜਸਬੀਰ ਕੌਰ ਖਾਲਸਾ ਨੇ ਸੰਤ ਬਾਬਾ ਸੁੱਚਾ ਸਿੰਘ ਜੀ ਦੀ ਜੀਵਨੀ ਲਿਖਦਿਆਂ ਬੜੇ ਸੁੰਦਰ ਜਿਹੇ ਸ਼ਬਦ ਵਰਤੇ ਨੇ, ਆਉਣਾ ਮੈਂ ਆਪਣੇ ਵਿਸ਼ੇ ਵਾਲੇ ਪਾਸੇ ਵੇ। ਉਹ ਲਿਖਦੇ ਨੇ ਕਿ ਇੱਕ ਵਾਰੀ ਮਹਾਂਪੁਰਖ ਕਿਸੇ ਘਰ ਦੇ ਵਿੱਚ ਪ੍ਰਸ਼ਾਦਾ ਪਾਣੀ ਪਾਉਣ ਚਲੇ ਗਏ ਅਤੇ ਜਾ ਕੇ ਬੜੇ ਪ੍ਰੇਮ ਅਤੇ ਭਾਵਨਾ ਦੇ ਨਾਲ ਬੋਲ ਕਹੇ। ਵੇਖੋ ਮੈਂ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਹੈ, ਟੈਂਕੀ ਦਾ ਪਾਣੀ ਮੁੱਕ ਜਾਏਗਾ, ਇੱਕ ਦਿਨ ਵਰਤੀਆਂ, ਦੋ ਦਿਨ ਵਰਤੀਆਂ, ਹਫ਼ਤਾ ਵਰਤੀਆਂ, ਅਤੇ ਗੁਰੂ ਕੇ ਸਿੱਖੋ ਕਿਉਂਕਿ ਟੈਂਕੀ ਬੰਦੇ ਨੇ ਬਣਾਈ ਹੈ, ਟੈਂਕੀ ਦਾ ਪਾਣੀ ਮੁੱਕੇਗਾ ਵਰਤੀਆਂ, ਅਤੇ ਝਰਨੇ ਦਾ ਪਾਣੀ ਸਵੇਰੇ ਵੀ ਵਗਦਾ, ਸ਼ਾਮ ਵਗਦਾ, ਦਿਨੇ ਵਗਦਾ, ਰਾਤ ਵਗਦਾ, ਧੁੱਪ ਵਗਦਾ, ਸ਼ਾਮ ਵਗਦਾ, ਝਰਨੇ ਦਾ ਪਾਣੀ ਕਦੀ ਨਹੀਂ ਸੁੱਕਦਾ। ਕਿਉਂ? ਕਿਉਂਕਿ ਝਰਨਾ ਮਾਲਕ ਨੇ ਬਣਾਇਆ ਹੈ ਅਤੇ ਮਾਲਕ ਦੇ ਹੱਥਾਂ ਦੀ ਬਣਾਈ ਚੀਜ਼ ਕਦੀ ਨਿਖੁੱਟਦੀ ਨਹੀਂ, ਬੰਦੇ ਦੀਆਂ ਬਣਾਈਆਂ ਚੀਜ਼ਾਂ ਸਮਾਪਤ ਹੋ ਜਾਂਦੀਆਂ ਨੇ। ਕਿਤਾਬੀ ਗਿਆਨ ਦੀ ਕੁਝ ਸੀਮਾ ਹੈ, ਕਿਤਾਬੀ ਗਿਆਨ ਕਿਸੇ ਹੱਦ ਤੱਕ ਜਾ ਕੇ ਖਤਮ ਹੋ ਜਾਵੇਗਾ, ਪਰ ਅੰਦਰੂਨੀ ਗਿਆਨ ਨੇ ਨਾ, ਉਹ ਗੱਲਾਂ ਹੀ ਗੁਰਮੁਖੋਂ ਵੱਖਰੀਆਂ ਨੇ। ਕਹਿੰਦੇ ਕਿਸੇ ਘਰ ਦੇ ਵਿੱਚ ਪੁੱਜੇ ਨੇ ਪ੍ਰਸ਼ਾਦਾ ਪਾਣੀ ਪਾਉਣ ਦੇ ਲਈ ਅਤੇ ਗੱਲ ਕਹੀ, ਕਹਿਣ ਲੱਗੇ ਗੁਰਮੁਖੋਂ ਅੰਮ੍ਰਿਤ ਵੇਲੇ ਉੱਠਦੇ ਹੋ, ਅੰਮ੍ਰਿਤ ਵੇਲਾ ਸਾਂਭ ਲੈਂਦੇ ਹੋ? ਉਹਨਾਂ ਨੇ ਕਿਹਾ, ਮਹਾਰਾਜ ਕਿੱਥੇ ਉੱਠਿਆ ਜਾਂਦਾ ਹੈ, ਬਿਜ਼ਨਸਮੈਨ ਬੰਦੇ ਹਾਂ, ਸ਼ਾਮ ਵੇਲੇ ਆਈਦਾ, ਟੈਲੀਵਿਜ਼ਨ ਵੇਖਣ ਬਹਿ ਜਾਈਦਾ, ਅਗਲੇ ਦਿਨ ਲੇਟ ਉੱਠੀ ਜਾ, ਬੱਚਿਆਂ ਨੂੰ ਤਿਆਰ ਕਰ ਜਾ, ਨਿਤਨੇਮ ਦੀ ਬਾਣੀ ਕਰਨ ਦਾ ਵਕਤ ਨਹੀਂ ਕਦੀ ਮਿਲਿਆ। ਅਤੇ ਬੜੇ ਪ੍ਰੇਮ ਦੇ ਨਾਲ ਗੱਲ ਕਹੀ, ਕਹਿਣ ਲੱਗੇ ਜਿਹੜਾ ਪ੍ਰਸ਼ਾਦਾ ਬਣਾ ਕੇ ਲਿਆਂਦਾ ਦਾਲ ਨੂੰ ਤੜਕਾ ਲੱਗਾ? ਮਹਾਰਾਜ, ਹਾਂ, ਦਾਲ ਨੂੰ ਤੜਕਾ ਸਵਾਰ ਕੇ ਲਾਇਆ। ਕਹਿੰਦੇ ਨੇ ਵੇਖੋ, ਦਾਲ ਨੂੰ ਲੱਗਾ ਹੋਵੇ ਤੜਕਾ, ਦਾਲ ਦਾ ਸਵਾਦ ਹੀ ਬਦਲ ਜਾਂਦਾ। ਇੱਕ ਅੱਧੀ ਰੋਟੀ ਆਪਾਂ ਸਵਾਦ ਸਵਾਦ ਦੇ ਵਿੱਚ ਕਈ ਵਾਰੀ ਵੱਧ ਸਕ ਜਾਂਦੇ ਹਾਂ। ਕਹਿੰਦੇ ਦਾਲ ਨੂੰ ਲੱਗਾ ਸੀ ਤੜਕਾ, ਦਾਲ ਦਾ ਸਵਾਦ ਬਦਲ ਗਿਆ। ਆਪਾਂ ਅੰਮ੍ਰਿਤ ਵੇਲੇ ਨੂੰ ਸ਼ਾਹ ਵੇਲਾ ਕਹਿ ਦਿੰਦੇ ਹਾਂ, ਪ੍ਰਭਾਤ ਵੇਲਾ ਕਹਿ ਦਿੰਦੇ ਹਾਂ, ਅੰਮ੍ਰਿਤ ਵੇਲਾ ਕਹਿ ਦਿੰਦੇ ਹਾਂ, ਤੜਕਾ ਵੀ ਕਹਿ ਦਿੰਦੇ ਹਾਂ। ਕਹਿੰਦੇ ਦਾਲ ਨੂੰ ਲੱਗਾ ਸੀ ਤੜਕਾ, ਦਾਲ ਦਾ ਸਵਾਦ ਬਦਲ ਗਿਆ। ਅਤੇ ਜੇ ਗੁਰੂ ਕੇ ਸਿੱਖਾ, ਦਿਨ ਨੂੰ ਵੀ ਤੜਕਾ ਲੱਗ ਗਿਆ ਨਾ, ਤੜਕਾ ਤੂੰ ਸਾਂਭ ਲਿਆ ਅਤੇ ਦਿਨ ਦਾ ਸਵਾਦ ਵੀ ਬਦਲ ਜਾਏਗਾ। ਮੈਂ ਕਹਿੰਦਾ ਗੁਰੂ ਨੇ ਤਾਂ ਕਿਹਾ ਸੀ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਅਤੇ ਜੇ ਆਪਾਂ ਅੰਮ੍ਰਿਤ ਵੇਲਾ ਨਹੀਂ ਸਾਂਭਿਆ, ਕੀ ਇਹ ਗੁਰੂ ਨੂੰ ਬਦਾਵਾ ਨਹੀਂ? ਉਹ ਗੁਰੂ ਕੇ ਸਿੱਖੋ, ਗੁਰੂ ਪਾਤਸ਼ਾਹ ਜੀ ਤਾਂ ਕਹਿੰਦੇ ਸਨ ਹੁਕਮ ਨੂੰ ਮੰਨੀ, ਉਹਦੇ ਮੁਤਾਬਕ ਤੁਰੀ। ਅਤੇ ਬੜੀ ਵਾਰ ਮੈਂ ਵੇਖਣਾ ਹੁੰਦਾ ਵਾਂ, ਹੈਰਾਨ ਜਿਹਾ ਹੋ ਜਾਂਦਾ ਵਾਂ, ਇਹ ਤੋਂ ਆਪਾਂ ਹੁਕਮਨਾਮਾ ਸੁਣ ਕੇ ਜਾਂਦੇ ਹਾਂ, ਹੁਕਮਨਾਮਾ ਸੁਣ ਕੇ ਪ੍ਰਸ਼ਾਦ ਲੈ ਕੇ, ਨਾਲੇ ਗਲੀ ਦੇ ਵਿੱਚ ਪ੍ਰਸ਼ਾਦ ਵਰਤਾਈ ਜਾਣਾ, ਨਾਲੇ ਪ੍ਰਸ਼ਾਦ ਵੰਡੀ ਜਾਂਦੇ ਹਾਂ, ਨਾਲੇ ਤੁਰੇ ਜਾਂਦੇ ਹਾਂ। ਜੇ ਕੋਈ ਪੁੱਛੇ ਨਾ ਵੀ ਪ੍ਰਸ਼ਾਦ ਤਾਂ ਛਕ ਲਿਆ, ਹੁਣ ਕਿਰਪਾ ਕਰਕੇ ਦੱਸੋ ਵੀ ਗੁਰੂ ਨੇ ਹੁਕਮਨਾਮਾ ਕਿਹੜਾ ਬਖਸ਼ਿਆ? ਕਹਿੰਦੇ ਚੇਤਾ ਕੋਈ ਨਹੀਂ। ਉਹ ਗੁਰੂ ਨੇ ਜਿਹੜਾ ਹੁਕਮਨਾਮਾ ਬਖਸ਼ਿਆ, ਉਹ ਗੁਰੂ ਕੇ ਸਿੱਖੋ, ਆਪਾਂ ਨੂੰ ਹੁਕਮ ਹੀ ਚੇਤਾ ਨਹੀਂ, ਉਹਦੀ ਕਮਾਈ ਆਪਾਂ ਕੀ ਕਰਾਂਗੇ? ਕੀ ਇਹ ਗੁਰੂ ਨੂੰ ਬਦਾਵਾ ਨਹੀਂ? ਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਕਿਹਾ, ਚੋਰ ਕੀ ਹਾਮਾ ਭਰੇ ਨਾ ਕੋਏ, ਅਤੇ ਜਿਹੜੇ ਦੇਹਧਾਰੀ ਪੂਜਾ ਕਰਵਾਉਣੀ ਆਪਣੀ, ਅਤੇ ਗੁਰਬਾਣੀ ਦੀਆਂ ਤੁਕਾਂ ਨੂੰ ਚੋਰੀ ਕਰਨਾ, ਮੈਂ ਕਹਿੰਦਾ ਲੈਵਲ ਲਾ ਕੇ ਆਪਣੇ ਨਾਮ 'ਤੇ ਲੋਕਾਂ ਨੂੰ ਭਰਮਾ ਲੈਣਾ, ਉਹ ਗੁਰਬਾਣੀ ਦੇ ਚੋਰ ਨੇ। ਅਤੇ ਜਦੋਂ ਆਪਾਂ ਉਹਨਾਂ ਲੋਕਾਂ ਦੇ ਪੈਰਾਂ ਨੂੰ ਜਾ ਕੇ ਮੱਥਾ ਟੇਕਦੇ ਹਾਂ, ਉਹਨਾਂ ਲੋਕਾਂ ਦੇ ਕੋਲ ਜਾ ਕੇ ਆਪਣੇ ਸੀਸ ਰੱਖਦੇ ਹਾਂ, ਉਹ ਗੁਰੂ ਕੇ ਸਿੱਖੋ, ਗੁਰੂ ਸਾਹਿਬ ਕਹਿੰਦੇ ਸੀ ਚੋਰ ਕੀ ਹਾਮਾ ਭਰੇ ਨਾ ਕੋਏ, ਅਤੇ ਆਪਾਂ ਉਹਨਾਂ ਚੋਰਾਂ ਦੇ ਜਾ ਕੇ ਪੈਰਾਂ ਵਿੱਚ ਮੱਥਾ ਟੇਕਦੇ ਹਾਂ, ਕੀ ਇਹ ਗੁਰੂ ਨੂੰ ਬੇਦਾਵਾ ਨਹੀਂ? ਮਾਂ ਸਿੰਘ ਦੇ ਬਿਦਾਵੇ ਦਾ ਜ਼ਿਕਰ ਕਰਨੇ ਹਾਂ, ਉਸ ਨੇ ਤਾਂ ਗੁਰੂ ਕੀ ਗੋਦ ਵਿੱਚ ਬੈਠ ਕੇ ਆਪਣੇ ਬਿਦਾਵੇ ਨੂੰ ਪੜਵਾ ਲਿਆ। ਹੁਣ ਆਪਾਂ ਵੀ ਅਰਦਾਸ ਕਰੀਏ, ਮੇਰੇ ਧੰਨ ਗੁਰੂ ਕਲਗੀਧਰ ਪਿਤਾ, ਕਰੋ ਬਖਸ਼ਿਸ਼, ਆ 300 ਸਾਲਾਂ ਤੇਰੇ ਸ਼ਹੀਦਾਂ ਦਾ ਆ ਰਿਹਾ, ਅਸੀਂ ਵੀ ਪ੍ਰਣ ਕਰਦੇ ਹਾਂ ਵੀ 300 ਸਾਲਾਂ 'ਤੇ ਅੰਮ੍ਰਿਤ ਦੀ ਦਾਤ ਲਵਾਂਗੇ, ਤੇ ਅੰਮ੍ਰਿਤ ਦੀ ਦਾਤ ਲੈ ਕੇ ਸਿੱਖੀ ਸਵਰੂਪ ਦੇ ਧਾਰਨੀ ਬਣ ਜਾਣਾ ਤੇ ਅਸੀਂ ਵੀ ਆਪਣੇ ਦਿੱਤੇ ਹੋਏ ਬਦਾਵੇ ਨੂੰ ਪੜਵਾ ਲਵਾਂਗੇ ਤਾਂ ਆਪਾਂ 300 ਸਾਲਾਂ ਮਨਾਈਏ। ਜੇ 300 ਸਾਲਾਂ 'ਤੇ ਅੰਮ੍ਰਿਤ ਦੀ ਦਾਤ ਲੈਣੀ ਹੈ ਤਾਂ ਕਿ ਸਾਨੂੰ ਵੀ ਸਤਿਗੁਰੂ ਆਪਣੇ ਚਰਨਾਂ ਦੇ ਨਾਲ ਜੋੜ ਲੈਣ ਅਤੇ ਅਸੀਂ ਵੀ ਸਤਿਗੁਰੂ ਦੇ ਆਪਣੇ ਆਪ ਨੂੰ ਸਿੱਖ ਕਹਿਲਾ ਸਕੀਏ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ। ਗੁਰੂ ਸਾਹਿਬ ਗੁਰੂ ਕੀ ਸਾਧ ਸੰਗਤ ਬਖਸ਼ਣ ਯੋਗ ਹੈ। ਵੈਸੇ ਅੱਜ ਗਲਾ ਠੀਕ ਨਹੀਂ ਸੀ, ਇਜਾਜ਼ਤ ਨਹੀਂ ਸੀ ਦੇ ਰਿਹਾ, ਪਰ ਸੰਗਤਾਂ ਦਾ ਹੁਕਮ ਸੀ ਕਿ ਸਾਕਾ ਮੁਕਤਸਰ ਸਾਹਿਬ ਦਾ ਜ਼ਿਕਰ ਜ਼ਰੂਰ ਕਰੋ। ਉਸੇ ਸਾਕੇ ਦਾ ਜ਼ਿਕਰ ਕਰਦਿਆਂ ਅੱਜ ਆਪਾਂ ਨੇ ਤਕਰੀਬਨ 2.25 ਘੰਟੇ ਦਾ ਸਮਾਂ ਲਗਾਇਆ। ਜਿੰਨਾ ਵੀ ਸਮਾਂ ਗੁਰੂ ਕੀ ਗੋਦ ਦੇ ਅੰਦਰ ਲੱਗਾ ਸਤਿਗੁਰੂ ਪ੍ਰਵਾਨ ਕਰ ਲੈਣ। ਸਭ ਤੋਂ ਪਹਿਲਾਂ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਕਰਨਾ ਵਾਂ, ਜਿਨ੍ਹਾਂ ਨੇ ਆਪਣੀ ਗੋਦ ਦੇ ਅੰਦਰ ਬੈਠ ਕੇ ਆਪ ਵਿਚਾਰਾਂ ਕਰਵਾ ਲਈਆਂ। ਦੂਸਰਾ, ਰੱਬ ਰੂਪ ਗੁਰੂ ਕੀਆਂ ਸੰਗਤਾਂ, ਜਿਨ੍ਹਾਂ ਦੇ ਆਸ਼ੀਰਵਾਦ ਦੇ ਸਦਕਾ ਸਾਰਾ ਕਾਰਜ ਨੇਪਰੇ ਚੜ੍ਹਿਆ। ਸਤਿਗੁਰ ਪਾਤਸ਼ਾਹ ਜੀ ਕਰਨ ਕਿਰਪਾ, ਕਰੋ ਰਸਨਾ ਨੂੰ ਪਵਿੱਤਰ, ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ। ਮੇਰੀਆਂ ਗਲਤੀਆਂ ਮੇਰੀਆਂ ਸਮਝ ਕੇ ਮੇਰੀ ਝੋਲੀ ਵਿੱਚ ਪਾ ਦੇਣੀਆਂ। ਗੁਰੂ ਦੇ ਜਸ ਦੀ ਬਾਤ ਅੱਛੀ ਲੱਗੀ ਹੋਵੇ ਆਪਣੇ ਜੀਵਨ ਦੇ ਅੰਦਰ ਹੰਡਾ ਲੈਣੀ। ਕਰੋ ਰਸਨਾ ਨੂੰ ਪਵਿੱਤਰ ਸਾਧ ਸੰਗਤ, ਔਰ ਗੁਰੂ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਫਤਿਹ ਦੀ ਕਰੋ ਸਾਂਝ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।